ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ, ਦਾਸ ਚਰਨ ਲੇ ਹਿਰਦੈ ਬਸਾਵਾਂ, ਤਉ ਪਰਮ ਗੁਰੂ ਨਾਨਕ ਗੁਣ ਗਾਵਾਂ, ਗਾਵਾਂ ਗੁਰ ਪਰਮ ਗੁਰੂ ਸੁਖ ਸਾਗਰ, ਗਾਵਾਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ, ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵਾਂ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ, ਕਬ ਕਲ ਸੁਜਸ ਗਾਵਾਂ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸੰਗਤਾਂ ਨੇ ਕੀਰਤਨ ਸਰਵਣ ਕੀਤਾ ਹੈ, ਉਪਰੰਤ ਗੁਰ ਸ਼ਬਦ ਦੀ ਵਿਚਾਰ ਦਾ ਸਮਾਂ ਹੋਇਆ ਹੈ। ਮਹਾਰਾਜ ਪਾਤਸ਼ਾਹ ਬਾਣੀ ਵਿੱਚ ਬਚਨ ਬਖਸ਼ਿਸ਼ ਕਰਦੇ ਨੇ ਕਿ ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਸੰਸਾਰ ਦੇ ਉੱਪਰ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ, ਕਥਾ ਕੀਰਤਨ ਸੁਖਦਾਈ, ਕਥਾ ਅਤੇ ਕੀਰਤਨ ਦੇ ਰੂਪ ਦੇ ਵਿੱਚ ਬਾਣੀ ਹਿਰਦੇ ਵਿੱਚ ਵਸਾਉਣ ਵਾਸਤੇ, ਮੰਨਣ ਲਈ ਔਰ ਸਮਝਣ ਦੇ ਲਈ ਇਹ ਦੋ ਬਖਸ਼ਿਸ਼ਾਂ, ਦੋ ਦਾਤਾਂ ਸੰਸਾਰ ਨੂੰ ਗੁਰੂ ਜੀ ਨੇ ਦਿੱਤੀਆਂ ਨੇ। ਗੁਰੂ ਘਰਾਂ ਦੇ ਵਿੱਚ ਕੀਰਤਨ ਅਤੇ ਕਥਾ ਦੀ ਇਹ ਸ਼ਹਿਬਰ ਸਵੇਰੇ ਸ਼ਾਮ ਲੱਗਦੀ ਹੈ। ਜਿਨ੍ਹਾਂ ਨੂੰ ਮਹਾਰਾਜ ਜੀ ਉਦਮ ਦਿੰਦੇ ਨੇ, ਉਹ ਪ੍ਰੇਮੀ ਗੁਰੂ ਦੇ ਚਰਨਾਂ ਵਿੱਚ ਪਹੁੰਚ ਕੇ ਚੱਲਦੇ ਹੋਏ ਦੀਵਾਨ ਦਾ, ਚੱਲਦੇ ਹੋਏ ਕੀਰਤਨ ਕਥਾ ਦਾ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਨੇ। ਗੁਰਦੁਆਰਾ ਕਲਗੀਧਰ ਦਰਬਾਰ ਵਿਖੇ ਸਵੇਰ ਦੀ ਚੱਲ ਰਹੀ ਗੁਰਬਾਣੀ ਦੀ ਕਥਾ 1420 ਅੰਗ ਉੱਪਰ ਪਹੁੰਚੀ ਹੋਈ ਹੈ। ਤੀਸਰੇ ਸਤਿਗੁਰੂ ਜੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਜੋ ਵਾਰਾਂ ਤੋਂ ਵਧੀਕ ਹਨ, ਉਹ 63 ਨੰਬਰ ਤੱਕ ਵਿਚਾਰੇ ਜਾ ਚੁੱਕੇ ਨੇ। ਇਸ ਤੋਂ ਅੱਗੇ ਵਿਚਾਰ ਕਰਕੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਾਂ ਵਿਚਾਰਨ ਦਾ, ਸਮਝਣ ਦਾ ਉਪਰਾਲਾ ਕਰਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਜਾਣਦੇ ਹੋਏ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ, ਸਤਿਗੁਰ ਕੈ ਉਪਦੇਸ। ਯੋਗ ਜਿਸ ਦਾ ਅਰਥ ਹੈ ਜੁੜਨਾ, ਪਰਮਾਤਮਾ ਦੇ ਨਾਲ ਜੁੜਨਾ, ਇਹ ਇੱਕ ਜੀਵਨ ਦਾ ਮਨੋਰਥ ਹੈ ਔਰ ਜੀਵਨ ਦਾ ਮਕਸਦ ਹੈ। ਪਤੰਜਲੀ ਰਿਖੀ ਨੇ ਯੋਗ ਮਤ ਸੰਸਾਰ ਦੇ ਅੰਦਰ ਸ਼ੁਰੂ ਕੀਤਾ, ਜਿਸ ਯੋਗ ਮਤ ਦੇ ਵਿੱਚ ਸਾਧਨਾ ਦੇ ਵਿੱਚ ਪੁੱਜੇ ਹੋਏ ਯੋਗੀਆਂ ਨੂੰ ਸਿੱਧ ਆਖਿਆ ਜਾਣ ਲੱਗ ਗਿਆ। ਜਿਨ੍ਹਾਂ ਨੇ ਸਾਧਨਾ ਕਰ ਕਰਕੇ ਸਿੱਧੀਆਂ ਪ੍ਰਾਪਤ ਕਰ ਲਈਆਂ ਉਹਨਾਂ ਨੂੰ ਸਿੱਧ ਆਖਿਆ ਜਾਣ ਲੱਗ ਗਿਆ। ਉਹਨਾਂ ਦੇ ਵਿੱਚ ਮਛਿੰਦਰਨਾਥ, ਗੋਰਖਨਾਥ ਆਦਿਕ ਕੁਝ ਉਹਨਾਂ ਦੇ ਮੁਖੀ ਜੋ ਸਨ ਉਹਨਾਂ ਦੇ ਜ਼ਿਆਦਾ ਨਾਮ ਵੀ ਇਤਿਹਾਸ ਵਿੱਚ ਪ੍ਰਸਿੱਧ ਹੋਏ ਔਰ ਇਸ ਯੋਗ ਮਤ ਨੂੰ ਧਾਰਨ ਕਰਨ ਵਾਲੇ ਬਹੁਤ ਸਾਰਿਆਂ ਦਾ ਸਾਡੇ ਸਤਿਗੁਰਾਂ ਦੇ ਨਾਲ ਮਿਲਾਪ ਹੁੰਦਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਨੂੰ ਜਦ ਮਿਲਦੇ ਸੀ ਤੇ ਇਹ ਆਪਣੇ ਮਤ ਬਾਰੇ ਵਿਸ਼ੇਸ਼ਤਾਈਆਂ ਦੱਸ ਕੇ ਆਪਣੇ ਯੋਗ ਮਤ ਦੀਆਂ ਸੋ ਇਸ ਪ੍ਰਕਾਰ ਵਿਸ਼ੇਸ਼ਤਾਈਆਂ ਦਾ ਪ੍ਰਭਾਵ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਪਾਉਣ ਦਾ ਯਤਨ ਕਰਦੇ ਸੀਗੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਗੁਰਮਤ ਦੇ ਅਸੂਲਾਂ ਬਾਰੇ ਉਪਦੇਸ਼ ਦਿੰਦੇ ਰਹੇ। ਕਈ ਵਾਰ ਮਿਲਾਪ ਹੋਇਆ। ਸਭ ਤੋਂ ਪਹਿਲਾ ਮਿਲਾਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹਿਮਾਲੀਆ ਪਰਬਤ ਦੇ ਉੱਪਰ ਯੋਗੀਆਂ ਦੀ ਸਿੱਧ ਮੰਡਲੀ ਦੇ ਨਾਲ ਹੋਇਆ ਹੈ, ਜਿਸ ਬਾਰੇ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਫਿਰ ਜਾਏ ਚੜ੍ਹਿਆ ਸੁਮੇਰ ਪਰ ਬਾਬਾ ਨਾਨਕ ਸਾਹਿਬ ਜੀ। ਸੁਮੇਰ ਪਰਬਤ ਪਰ ਜਾ ਕੇ ਚੜ੍ਹ ਗਏ, ਸਿੱਧ ਮੰਡਲੀ ਦ੍ਰਿਸ਼ਟੀ ਆਈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਦੇ ਵਿੱਚ ਸਿੱਧਾਂ ਦੀ ਮੰਡਲੀ ਆਈ ਸੀ, ਇਸ ਵਾਸਤੇ ਮਹਾਰਾਜ ਜੀ ਉਹਨਾਂ ਨੂੰ ਸਿੱਖਿਆ ਦੇਣ ਲਈ ਹਿਮਾਲੀਆ ਪਰਬਤ ਸੁਮੇਰ ਪਰਬਤ 'ਤੇ ਗਏ। ਸਿੱਧ ਮੰਡਲੀ ਦ੍ਰਿਸ਼ਟੀ ਆਈ, 84 ਹੀ ਸਿੱਘ ਸਿੱਧ ਗੋਰਖ ਆਦਿ ਮਨ ਅੰਦਰ ਗਿਣਤੀ ਵਰਤਾਈ। ਅੱਗਿਓਂ ਉਹਨਾਂ ਬੈਠੇ ਹੋਏ ਯੋਗੀਆਂ ਨੇ, ਜਿਨ੍ਹਾਂ ਦੀ ਗਿਣਤੀ 84 ਦੱਸਦੇ ਨੇ, ਭਾਈ ਗੁਰਦਾਸ ਸਾਹਿਬ ਜੀ ਅਤੇ ਗੋਰਖ ਆਦਿਕ ਇਹ ਸਾਰੇ ਬੈਠੇ ਹੋਏ ਸੀ, ਇਹਨਾਂ ਨੇ ਗੁਰੂ ਨਾਨਕ ਸਾਹਿਬ, ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਸਾਹਿਬ ਜੀ ਨੂੰ ਵੇਖ ਕੇ ਆਪਣੇ ਮਨ ਦੇ ਅੰਦਰ ਕੁਝ ਗਿਣਤੀਆਂ ਗਿਣਾਵਣੀਆਂ ਸ਼ੁਰੂ ਕਰ ਦਿੱਤੀਆਂ। ਮਨ ਅੰਦਰ ਗਿਣਤੀ ਵਰਤਾਈ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ। ਪਹਿਲਾ ਸਵਾਲ ਇਹਨਾਂ ਨੇ ਕੀਤਾ, ਹੈ ਬਾਲਕੇ, ਯੋਗੀਆਂ ਦੀਆਂ ਉਮਰਾਂ ਬਹੁਤ ਲੰਬੀਆਂ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਵਾਨੀ ਦੀ ਉਮਰ ਵਿੱਚ ਸਨ ਔਰ ਉਹਨਾਂ ਦੇ ਸੇਵਕ ਵੀ ਦੋਨੇ ਹੀ ਲਗਭਗ ਉਹਨਾਂ ਦੀ ਉਮਰ ਦੇ ਕਰੀਬ ਸਨ। ਤੋ ਇਹਨਾਂ ਨੇ ਜਿਹੜਾ ਅੱਖਰ ਵਰਤਿਆ ਆਪਣੇ ਤੋਂ ਛੋਟੇ ਜਾਣ ਕੇ ਵਰਤਿਆ, ਕਹਿੰਦੇ ਆ ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜੋ ਬਚਨ ਕੀਤੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਹਉ ਜਪਿਆ ਪਰਮੇਸਰੋ ਭਾਉ ਭਗਤ ਸੰਗ ਤਾੜੀ ਲਾਈ। ਅਸਾਂ ਪਰਮੇਸ਼ਰ ਦਾ ਨਾਮ ਜਪਿਆ ਹੈ, ਪਰਮੇਸ਼ਰ ਦੇ ਨਾਮ ਦੇ ਵਿੱਚ ਭਾਉ ਭਾਵਨਾ ਰੱਖ ਕੇ ਭਗਤ ਭਗਤੀ ਕੀਤੀ ਹੈ, ਤਾੜੀ ਲਾਈ। ਐਸੀ ਅਸੀਂ ਸਮਾਧੀ ਜੋੜੀ ਹੈ ਕਿ ਇੰਨੀਆਂ ਸ਼ਕਤੀਆਂ ਮਿਲੀਆਂ ਨੇ ਅਕਾਲ ਪੁਰਖ ਦੇ ਨਾਮ ਤੋਂ, ਅਸੀਂ ਸਹਿਜ ਸੁਭਾਈ ਇੱਥੇ ਆ ਗਏ ਹਾਂ। ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਇਹ ਉੱਤਰ ਦਿੱਤਾ ਤੇ ਅਗਲਾ ਸਵਾਲ ਉਹਨਾਂ ਨੇ ਕੀਤਾ, ਕਹਿੰਦੇ ਸਿੱਧ ਪੁੱਛਣ ਸੁਣ ਬਾਲਿਆ, ਆਪਣਾ ਨਾਉ ਤੁਮ ਦੇਹੋ ਬਤਾਈ। ਆਪਣਾ ਨਾਮ ਤੇ ਦੱਸ, ਹੈ ਬਾਲਕ ਤੂੰ ਕੌਣ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਬਚਨ ਕੀਤਾ ਹੈ, ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ। ਨਾਮ ਸ਼ਬਦ ਨੂੰ ਦਿਲੀ ਦੀਪਕ ਵਰਤ ਲਿਆ, ਵੀ ਸਾਡਾ ਨਾਮ ਨਾਨਕ ਹੈ ਤੇ ਨਾਮ ਜਪੇ ਗਤ ਪਾਈ, ਰੱਬ ਦਾ ਨਾਮ ਜਪ ਜਪ ਕੇ ਤੇ ਅਸਾਂ ਨੇ ਇਹ ਸ਼ਕਤੀ ਪ੍ਰਾਪਤ ਕੀਤੀ ਹੈ ਤੇ ਆਪਣਾ ਜੀਵਨ ਜੋ ਹੈ ਉਹ ਅਸੀਂ ਉੱਤਮ ਬਣਾਇਆ ਹੈ। ਬਚਨ ਵੈਸੇ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਕਲਮਬੰਦ ਕੀਤੇ ਹੋਏ ਨੇ। ਤੋ ਜਦੋਂ ਨਾਂ ਦਾ ਪਤਾ ਲੱਗ ਗਿਆ ਯੋਗੀਆਂ ਨੂੰ, ਫਿਰ ਇਹ ਨਾਮ ਲੈ ਕੇ ਹੁਣ ਗੱਲ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਬਾਬਾ ਆਖੇ ਨਾਥ ਜੀ ਸੱਚ ਚੰਦਰਮਾ ਕੂੜ ਅੰਧਿਆਰਾ। ਕੂੜ ਅਮਾਵਸ ਵਰਤਿਆ ਹਉ ਭਾਲਣ ਚੜ੍ਹਿਆ ਸੰਸਾਰਾ, ਪਾਪ ਗਿਰਾਸੀ ਪ੍ਰਿਥਮੀ ਧੌਲ ਖੜਾ ਧਰ ਹੇਠ ਪੁਕਾਰਾ। ਧਰਮ ਜਿਹੜਾ ਹੈ ਉਹ ਇੱਕ ਬਲਦ ਹੈ, ਉਹਦੇ ਉੱਪਰ ਧਰਤੀ ਖੜੀ ਹੈ ਅਤੇ ਹੁਣ ਤਾਂ ਧਰਮ ਵੀ ਡੋਲ ਰਿਹਾ ਹੈ, ਧਰਮ ਵੀ ਪੁਕਾਰਾਂ ਕਰ ਰਿਹਾ ਹੈ, ਕਿਉਂਕਿ ਪਾਪ ਗਰਾਸੀ ਪ੍ਰਿਥਮੀ, ਇਸ ਪ੍ਰਿਥਮੀ ਧਰਤੀ ਦੇ ਉੱਤੇ ਪਾਪ ਇੰਨੇ ਜ਼ਿਆਦਾ ਵੱਧ ਗਏ ਹੋਏ ਨੇ। ਫਿਰ ਪਾਤਸ਼ਾਹ ਨੇ ਫਰਮਾਇਆ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗੱਤਰ ਕਉ ਪਾਰ ਉਤਾਰਾ। ਇਹ ਸਿੱਧ ਲੋਕੋ ਤੁਸੀਂ ਛੁੱਪ ਕੇ ਬੈਠ ਗਏ ਜੇ ਪਰਬਤਾਂ ਦੇ ਵਿੱਚ, ਜਗਤ ਨੂੰ ਕੌਣ ਸ਼ੁਭ ਸ਼ੁਭ ਸਿੱਖਿਆ ਦੇ ਕੇ ਅਤੇ ਪਾਰ ਲਾਵੇਗਾ। ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤਰ ਕੋ ਪਾਰ ਉਤਾਰਾ, ਜੋਗੀ ਗਿਆਨ ਵਿਹੂਣਿਆ, ਹੇ ਗਿਆਨ ਤੋਂ ਵਾਂਝੇ ਜੋਗੀ ਲੋਕੋ, ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ, ਨਿਸ ਦਿਨ ਰਾਤ ਅਤੇ ਦਿਨ ਦਾ ਨਾਮ ਹੈ, ਅੰਗ ਲਗਾਏਨ ਆਪਣੇ ਸਰੀਰ 'ਤੇ ਲਾਉਂਦੇ ਜੇ, ਸ਼ਾਰਾ ਸਵਾਹ ਮਲਦੇ ਜੇ, ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਏਨ ਸ਼ਾਰਾ, ਬਾਜ ਗੁਰੂ ਬਾਜੋਂ, ਚੰਗੇ ਅਤੇ ਸੱਚੇ ਅਤੇ ਪੂਰਨ ਗੁਰੂ ਦੇ ਬਾਜੋਂ ਡੁੱਬਾ ਜੱਗ ਸਾਰਾ, ਸਾਰਾ ਜਗਤ ਜੋ ਹੈ ਉਹ ਨਰਕਾਂ ਵਿੱਚ ਡੁੱਬਦਾ ਜਾਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਇਹ ਜੋ ਜਦੋਂ ਬਚਨ ਕੀਤੇ ਹਨ, ਤੋ ਇਹਨਾਂ ਨੇ ਸਿੱਧੀ ਮਨੇ ਵਿਚਾਰਿਆ, ਇੰਨੇ ਬਚਨ ਅਜੇ ਕੀਤੇ ਅਤੇ ਇਹਨਾਂ ਨੂੰ ਇਉਂ ਮਹਿਸੂਸ ਹੋਇਆ ਵੀ ਬੜੀਆਂ ਇਹਨਾਂ ਨੇ ਬੜੀਆਂ ਉੱਤਮ ਗੱਲਾਂ ਕੀਤੀਆਂ ਨੇ, ਇਹ ਬਹੁਤ ਸਿਆਣੇ ਲੱਗਦੇ ਹਨ। ਮਨ ਵਿੱਚ ਵਿਚਾਰਦੇ ਵੀ ਇਹਨਾਂ ਨੂੰ ਯੋਗੀ ਬਣਾਈਏ, ਇਹਨਾਂ ਦੇ ਉੱਤੇ ਆਪਣਾ ਪ੍ਰਭਾਵ ਪਾ ਲਈਏ। ਇਹ ਪ੍ਰਕਰਨ ਇਸ ਲਈ ਅੱਜ ਆਰੰਭ ਹੋਇਆ ਹੈ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਚੱਲਦਿਆਂ ਚੱਲਦਿਆਂ ਇਹ ਬਚਨ ਆਏ ਨੇ ਕਿ ਯੋਗ ਨਾ ਭਗਵੀ ਕੱਪਣੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕੈ ਉਪਦੇਸ਼। ਇਸ ਸਲੋਕ ਦੀ ਵਿਆਖਿਆ ਆਪਾਂ ਵਿਚਾਰ ਰਹੇ ਹਾਂ। ਇਹ ਯੋਗ ਮਤ ਪਤੰਜਲੀ ਰਿਸ਼ੀ ਨੇ ਸ਼ੁਰੂ ਕੀਤਾ ਅਤੇ ਉਸ ਤੋਂ ਚੱਲਦਾ ਚੱਲਦਾ ਅੱਗੇ ਜਿਨ੍ਹਾਂ ਨੇ ਸ਼ਕਤੀਆਂ ਹਾਸਲ ਕੀਤੀਆਂ ਉਹਨਾਂ ਦੇ ਨਾਮ ਨਾਲ ਸਿੱਧ ਜੁੜ ਗਿਆ। ਸਿੱਧ ਜਿਹੜੇ ਸਨ ਇਹ ਕਿਸੇ ਦਾ ਆਖਿਆ ਨਹੀਂ ਸਨ ਮੰਨਦੇ, ਕਿਸੇ ਪੀਰ ਪੈਗੰਬਰ ਨੂੰ ਗੁਰੂ ਨੂੰ ਕਿਸੇ ਨੂੰ ਨਹੀਂ ਸਨ ਕੁਝ ਸਮਝਦੇ, ਕਹਿੰਦੇ ਸੀ ਅਸੀਂ ਸਭਨਾਂ ਤੋਂ ਉੱਚੇ ਹੈ, ਕਹਿੰਦੇ ਸੀ ਸਾਡੇ ਜਿੰਨੀਆਂ ਸ਼ਕਤੀਆਂ ਕਿਸੇ ਦੇ ਵਿੱਚ ਹੈ ਨਹੀਂ। ਇਸ ਲਈ ਜਦ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸੁਮੇਰ ਪਰਬਤ 'ਤੇ ਮਿਲੇ ਹੋਏ, ਉੱਥੇ ਬਚਨ ਹੋ ਰਹੇ ਨੇ, ਇਹਨਾਂ ਨੇ ਮਨ ਵਿੱਚ ਸਲਾਹ ਕੀਤੀ ਵੀ ਇਹਨਾਂ ਨੂੰ ਯੋਗੀ ਬਣਾਈਏ ਅਤੇ ਪ੍ਰਭਾਵ ਇਸ ਤਰ੍ਹਾਂ ਪਾਈਏ ਵੀ ਇੱਥੇ ਪਰਬਤਾਂ ਦੇ ਵਿੱਚ ਇੱਕ ਚਸ਼ਮਿਆਂ ਦੇ ਪਾਣੀ ਨਾਲ ਭਰਿਆ ਹੋਇਆ ਤਲਾਬ ਹੈ, ਇਹਨੂੰ ਭੇਜਦੇ ਹਾਂ ਵੀ ਪਾਣੀ ਲਿਆ ਕੇ ਸਾਨੂੰ ਉੱਥੋਂ ਕਮੰਡਲ ਪਾਣੀ ਦਾ ਭਰ ਕੇ ਛਕਾ। ਜਦੋਂ ਜਾਏਗਾ ਨਾ ਉੱਥੇ, ਅਤੇ ਗੋਰਖਨਾਥ ਕਹਿੰਦਾ ਵੀ ਉੱਥੇ ਪਾਣੀ ਦੀ ਜਗ੍ਹਾ 'ਤੇ ਮੈਂ ਹੀਰੇ, ਜਵਾਹਰ, ਮੋਤੀ, ਸੋਨਾ, ਚਾਂਦੀ ਇਹਦੇ ਨਾਲ ਸਾਰਾ ਤਲਾਬ ਭਰ ਦੇਵਾਂਗਾ, ਅਤੇ ਜਦੋਂ ਮੇਰੀ ਇੰਨੀ ਸ਼ਕਤੀ ਦੇਖੇਗਾ ਅਤੇ ਆਪਣੇ ਆਪ ਇਹ ਪ੍ਰਭਾਵਿਤ ਹੋ ਜਾਏਗਾ ਅਤੇ ਇਹ ਫਿਰ ਸਾਡਾ ਚੇਲਾ ਬਣਨ ਦੇ ਬਾਰੇ ਸੋਚੇਗਾ। ਇਹਨਾਂ ਨੇ ਮਨ ਵਿੱਚ ਸਲਾਹ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਭਈ ਅਸਾਂ ਪਾਣੀ ਪੀਣਾ ਹੈ ਅਤੇ ਆਓ ਥੋੜ੍ਹੀ ਦੂਰ ਦੇ ਉੱਤੇ ਇੱਕ ਤਲਾਅ ਹੈ, ਆ ਸਾਡਾ ਇੱਕ ਕਮੰਡਲ ਭਰ ਕੇ ਪਾਣੀ ਦਾ ਲਿਆ ਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਰ ਪਏ, ਜਿਨ੍ਹਾਂ ਨੇ ਇਹ ਉਪਦੇਸ਼ ਸਾਰੇ ਜਗਤ ਨੂੰ ਬਖਸ਼ਿਸ਼ ਕਰਨਾ ਸੀ ਕਿ ਪਾਣੀ ਪਿਲਾਉਣਾ ਚਾਹੀਦਾ ਹੈ, ਭੁੱਖੇ ਨੂੰ ਰੋਟੀ ਖਵਾਉਣੀ ਚਾਹੀਦੀ, ਪਿਆਸੇ ਨੂੰ ਪਾਣੀ ਪਿਆਉਣਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ ਮਨੁੱਖਤਾ ਦੀ, ਤੋ ਮਹਾਰਾਜ ਜੀ ਨੇ ਕਮੰਡਲ ਲੈ ਕੇ ਤੁਰਨ ਤੋਂ ਨਾਂ ਤਾਂ ਕਰਨੀ ਨਹੀਂ ਸੀ, ਮਹਾਰਾਜ ਜੀ ਆਪ ਕਮੰਡਲ ਲੈ ਕੇ ਤੁਰ ਪਏ। ਪਰ ਨਾਲ ਨਾਲ ਸਤਿਗੁਰਾਂ ਨੂੰ ਉਹਨਾਂ ਦੀ ਸ਼ਰਾਰਤ ਦਾ ਪਤਾ ਸੀਗਾ। ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉੱਥੇ ਗਏ ਅਤੇ ਜਾਂ ਦੇਖਿਆ ਤਾਂ ਤਲਾਬ ਵਿੱਚ ਪਾਣੀ ਨਹੀਂ ਸੀ ਬਲਕਿ ਰਤਨ ਜਵਾਹਰ ਅਤੇ ਲਾਲਾਂ ਦੇ ਨਾਲ ਭਰਿਆ ਹੋਇਆ ਉਹ ਸਾਰਾ ਤਲਾਅ ਜੋ ਗੋਰਖਨਾਥ ਨੇ ਆਪਣੀ ਸਿੱਧੀ ਦੀ ਸ਼ਕਤੀ ਦੇ ਨਾਲ ਬਣਾਇਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਸਾਰਾ ਕੁਛ ਦੇਖ ਕੇ ਅਤੇ ਮਨ ਵਿੱਚ ਸਾਰਾ ਕੁਝ ਸਮਝ ਰਹੇ ਨੇ ਕਿ ਯੋਗੀ ਕੀ ਕਰਨਾ ਚਾਹੁੰਦੇ ਹੈ, ਅਤੇ ਮਹਾਰਾਜ ਨੇ ਫਿਰ ਆਪਣੀ ਸ਼ਕਤੀ ਵਰਤਾਈ ਵੀ ਉੱਥੋਂ ਸਾਰੀ ਉਹ ਰਚਨਾ ਹੀ ਅਲੋਪ ਕਰ ਦਿੱਤੀ। ਉਹਨਾਂ ਨੇ ਉਹ ਸਾਰਾ ਤਲਾਅ ਉਸ ਚੀਜ਼ ਦੇ ਨਾਲ ਭਰਿਆ, ਮਹਾਰਾਜ ਜੀ ਨੇ ਤਲਾਬ ਹੀ ਗਾਇਬ ਕਰ ਦਿੱਤਾ ਕੁਝ ਸਮੇਂ ਦੇ ਵਾਸਤੇ। ਮਹਾਰਾਜ ਪਾਤਸ਼ਾਹ ਵਾਪਸ ਉਹਨਾਂ ਦੇ ਕੋਲ ਆਏ, ਉਹਨਾਂ ਦਾ ਚਲਾਇਆ ਤੀਰ ਦੁਬਾਰਾ ਉਹਨਾਂ ਦੇ ਉੱਤੇ ਚਲਾ ਦਿੱਤਾ। ਮਹਾਰਾਜ ਪਾਤਸ਼ਾਹ ਕਹਿੰਦੇ ਐ ਜੋਗੀ ਲੋਗੋ, ਤੁਸੀਂ ਕਹਿੰਦੇ ਜੇ ਸਾਨੂੰ ਤਿੰਨ ਲੋਕ ਦੀ ਸੋਝੀ ਹੈ, ਆਕਾਸ਼ ਪਤਾਲ ਵਿੱਚ ਜੋ ਕੁਛ ਹੋ ਰਿਹਾ ਸਾਨੂੰ ਦਿਸ ਰਿਹਾ ਹੈ, ਕੀ ਤੁਹਾਨੂੰ ਥੋੜ੍ਹੀ ਜਿਹੀ ਦੂਰੀ 'ਤੇ ਇਹ ਨਹੀਂ ਸੀ ਦਿਸਦਾ ਕਿ ਉੱਥੇ ਪਾਣੀ ਤਾਂ ਹੈ ਹੀ ਨਹੀਂ ਹੈ। ਉਹਨਾਂ ਦਾ ਕੀਤਾ ਹਮਲਾ ਉਹਨਾਂ 'ਤੇ ਵਾਪਸ ਕਰ ਦਿੱਤਾ। ਪਾਤਸ਼ਾਹ ਨੇ ਕਿਹਾ ਕੀ ਤੁਹਾਨੂੰ ਇਹ ਨਹੀਂ ਪਤਾ ਲੱਗਾ ਭਈ ਉੱਥੇ ਪਾਣੀ ਤਾਂ ਹੈ ਹੀ ਨਹੀਂ, ਜਾ ਕੇ ਦੇਖੋ ਉੱਥੇ ਤਾਂ ਕੁਛ ਵੀ ਨਹੀਂ ਹੈ। ਤੋ ਇਹ ਫਿਰ ਝੂਠੇ ਹੋ ਗਏ ਵੀ ਸਾਡਾ ਪ੍ਰਭਾਵ ਤਾਂ ਕੀ ਪੈਣਾ ਸੀ ਗੁਰੂ ਨਾਨਕ ਸਾਹਿਬ 'ਤੇ, ਉਹਨੇ ਤਾਂ ਸਾਨੂੰ ਉਲਟਾ ਝੂਠਿਆਂ ਕਰ ਦਿੱਤਾ ਹੈ। ਭਈ ਨੇੜੇ ਹੀ ਇਹ ਤਲਾਅ ਸੀ, ਤੁਸੀਂ ਇਹ ਨਹੀਂ ਇੱਥੋਂ ਦੇਖ ਸਕੇ ਵੀ ਉਹਦੇ ਵਿੱਚ ਪਾਣੀ ਹੈ ਜਾਂ ਨਹੀਂ ਹੈ। ਇਸ ਪ੍ਰਸੰਗ ਨੂੰ ਭਾਈ ਗੁਰਦਾਸ ਸਾਹਿਬ ਨੇ ਇਉਂ ਲਿਖਿਆ ਹੈ, ਭਈ ਸਿੱਧੀ ਮਨੇ ਵਿਚਾਰਿਆ, ਸਿੱਧੀ ਧੱਦੇ ਦੀ ਬਿਹਾਰੀ 'ਤੇ ਜਦ ਬਿੰਦੀ ਲਾ ਦਈਏ ਬਹੁ ਵਚਨ ਹੋ ਜਾਂਦਾ ਹੈ, ਵੀ ਉਹਨਾਂ ਸਿੱਧਾਂ ਨੇ ਸਿੱਧੀ ਮਨੇ ਵਿਚਾਰਿਆ, ਮਨ ਵਿੱਚ ਵਿਚਾਰ ਕੀਤੀ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਇਹ ਕਿਵੇਂ ਸਾਡੇ ਦਰਸ਼ਨ ਲੈ ਲਵੇ। ਦਰਸ਼ਨ ਅਸਲੀ ਦਰਸ਼ਨ ਉਹਨਾਂ ਨੂੰ ਮੰਨਿਆ ਜਾਂਦਾ ਜਦੋਂ ਗੁਰੂ ਧਾਰ ਲਿਆ ਜਾਏ, ਤਾਂ ਹੀ ਦਰਸ਼ਨਾਂ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਅਤੇ ਉਹਨਾਂ ਨੇ ਸੋਚਿਆ ਵੀ ਸਾਨੂੰ ਗੁਰੂ ਸਮਝ ਕੇ ਕਿਵੇਂ ਸਾਡੇ ਦਰਸ਼ਨ ਇਹ ਲੈ ਲਵੇ, ਭਾਵ ਗੁਰ ਦੀਖਿਆ ਲੈ ਲਵੇ। ਦਰਸ਼ਨ ਦਾ ਅਰਥ ਗੁਰ ਦੀਖਿਆ ਵੀ ਹੈ। ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਯੋਗੀ ਕੱਲੀ ਮਾਹੇ, ਇਸ ਤਰ੍ਹਾਂ ਦਾ ਇਹ ਕਾਮਲ ਯੋਗੀ, ਸਿਆਣਾ ਯੋਗੀ ਜਦੋਂ ਬਣ ਜਾਏਗਾ ਅਤੇ ਕਲਯੁੱਗ ਦੇ ਸਮੇਂ ਵਿੱਚ ਹਮਰੈ ਪੰਥ ਕਰੈ ਉਜਿਆਲਾ, ਸਾਡੇ ਪੰਥ ਨੂੰ ਸਾਡੇ ਫਿਰਕੇ ਨੂੰ ਇਹ ਬਹੁਤ ਉਜਾਗਰ ਕਰੇਗਾ। ਹਮਰੈ ਪੰਥ ਕਰੈ ਉਜਿਆਲਾ, ਖੱਪਰ ਦਿੱਤਾ ਨਾਥ ਜੀ, ਇਹਨਾਂ ਨਾਥਾਂ ਦੇ ਮੁਖੀ ਨਾਥ ਨੇ, ਸਿੱਧ ਜਿਹੜਾ ਗੋਰਖ ਨਾਥ ਸੀ ਉਹਨੇ, ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉੱਠ ਚਾਲਾ, ਪਾਣੀ ਲਿਆਵਣ ਵਾਸਤੇ ਆਖਿਆ ਅਤੇ ਮਹਾਰਾਜ ਜੀ ਚੱਲ ਪਏ। ਜਾਂ ਬਾਬਾ ਆਇਆ ਪਾਣੀ ਐ, ਜਦ ਧੰਨ ਬਾਬਾ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਦੀ ਦੱਸੀ ਹੋਈ ਪਾਣੀ ਵਾਲੀ ਜਗ੍ਹਾ 'ਤੇ ਆਏ, ਡਿੱਠੇ ਰਤਨ ਜਵੇਹਰ ਲਾਲਾ, ਉੱਥੇ ਡਿੱਠੇ ਦਾ ਅਰਥ ਹੁੰਦਾ ਦੇਖੇ, ਆ ਕੇ ਦੇਖੇ ਭਰਿਆ ਪਿਆ ਹੈ ਉਹ ਤਲਾਅ, ਜੋ ਕੁਦਰਤ ਵੱਲੋਂ ਹੀ ਬਣਿਆ ਹੋਇਆ ਸੀ ਟੋਭਾ, ਉਹ ਭਰਿਆ ਪਿਆ ਹੈ ਡਿੱਠੇ ਰਤਨ ਜਵੇਹਰ ਲਾਲਾ, ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਭਾਈ ਗੁਰਦਾਸ ਸਾਹਿਬ ਫਿਰ ਆਪਣੇ ਵੱਲੋਂ ਲਿਖਦੇ ਵੀ ਸਿੱਧਾਂ ਨੇ ਸੋਚਿਆ ਸੀ ਕਿ ਸਾਡੇ ਸ਼ਾਇਦ ਬਣਾਏ ਲਾਲ ਰਤਨ ਅਤੇ ਹੀਰੇ ਵੇਖ ਕੇ ਗੁਰੂ ਸਾਹਿਬ ਨੇ ਪ੍ਰਭਾਵਿਤ ਹੋ ਜਾਣਾ, ਉਹ ਗੁਰੂ ਦੀ ਗੱਤ ਮਿਤੀ ਨਹੀਂ ਸੀ ਅਜੇ ਸਮਝ ਸਕੇ। ਗੁਰੂ ਨਾਨਕ ਸਾਹਿਬ ਜੀ ਦੀ ਝਾਲ ਕੌਣ ਝੱਲ ਸਕਦਾ ਸੀਗਾ, ਭਾਵ ਜਦੋਂ ਗੁਰੂ ਮਹਾਰਾਜ ਪਾਤਸ਼ਾਹ ਨੇ ਕਸਵੱਟੀਆਂ ਲਾਉਣੀਆਂ, ਜਾਂ ਗੁਰੂ ਮਹਾਰਾਜ ਜੀ ਨੇ ਗਿਆਨ ਦੇ ਦੁਆਰਾ ਚਰਚਾ ਕਰਨੀ ਹੈ, ਜਾਂ ਗੁਰੂ ਮਹਾਰਾਜ ਨੇ ਆਪਣੀਆਂ ਸ਼ਕਤੀਆਂ ਵਰਤਾਉਣੀਆਂ ਨੇ, ਕਿਹੜਾ ਝੱਲੇ ਗੁਰੂ ਦੀ ਝਾਲਾ, ਐਸਾ ਕੌਣ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿੱਤ ਸਕੇ। ਜਾਂ ਬਾਬਾ ਆਇਆ ਪਾਣੀਆਂ, ਡਿੱਠੇ ਰਤਨ ਜਵੇਹਰ ਲਾਲਾ, ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰਨਾਥ ਜੀ, ਪਾਣੀ ਠੌੜ ਨਹੀਂ ਉਸ ਤਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਫਿਰ ਗੁਰੂ ਨਾਨਕ ਸਾਹਿਬ ਇਹਨਾਂ ਦੇ ਕੋਲ ਆ ਕੇ ਕਹਿੰਦੇ, ਪਾਣੀ ਠੌੜ ਨਹੀਂ ਉਸ ਤਾਲਾ, ਉਸ ਤਾਲ ਵਿੱਚ ਤਾਂ ਪਾਣੀ ਹੈ ਨਹੀਂ, ਅਤੇ ਤੁਸੀਂ ਕਹਿੰਦੇ ਸਾਨੂੰ ਆਕਾਸ਼ ਪਤਾਲ ਵਿੱਚ ਦਿਸਦਾ, ਤੁਹਾਨੂੰ ਤਾਂ ਲਾਗੇ 2-3 ਏਕੜ ਦੀ ਦੂਰੀ 'ਤੇ ਨਹੀਂ ਦਿਸ ਸਕਿਆ ਵੀ ਉੱਥੇ ਪਾਣੀ ਨਹੀਂ ਹੈਗਾ। ਕਲਯੁੱਗ ਨਾਨਕ ਨਾਮ ਸੁਖਾਲਾ, ਇਸ ਵਾਸਤੇ ਹੇ ਸਿੱਧ ਲੋਕੋ, ਇਸ ਤਰ੍ਹਾਂ ਦੀਆਂ ਸਿੱਧੀਆਂ ਦੇ ਕ੍ਰਿਸ਼ਮੇ ਦਿਖਾਉਣ ਦਾ ਕੰਮ ਛੱਡ ਕੇ ਕਲਯੁੱਗ ਦੇ ਸਮੇਂ ਦੇ ਅੰਦਰ ਨਾਮ ਜਪਣ ਦਾ ਹੁਕਮ ਹੈ, ਇਸ ਵਾਸਤੇ ਸੌਖਾ ਹੈ ਉਹ ਜਪਣਾ, ਤੁਹਾਡੀਆਂ ਕਠਿਨਾਈਆਂ ਵਾਲੀਆਂ ਸਾਧਨਾ ਲੋਕਾਂ ਕੋਲੋਂ ਕੀਤੀਆਂ ਨਹੀਂ ਜਾਣੀਆਂ, ਇਸ ਲਈ ਕਲਯੁੱਗ ਨਾਨਕ ਨਾਮ ਸੁਖਾਲਾ। ਬਚਨ ਬੜੇ ਹੋਏ, ਬੜੀਆਂ ਵਿਚਾਰਾਂ ਹੋਈਆਂ, ਤੋ ਮੌਕੇ ਦੇ ਮੌਕੇ ਵਕਤੀ ਰੂਪ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਚੁੱਪ ਕਰ ਜਾਂਦੇ ਰਹੇ, ਪਰ ਨਹੀਂ, ਫਿਰ ਵੀ ਇਹ ਮਨ ਦੇ ਅੰਦਰੋਂ ਮੰਨਦੇ ਨਹੀਂ ਰਹੇ। ਇਹਨਾਂ ਦਾ ਦੂਸਰਾ ਮਿਲਾਪ ਤੋਂ ਹੋਇਆ ਹੈ ਰੀਠਾ ਸਾਹਿਬ। ਰੀਠਾ ਸਾਹਿਬ ਮਹਾਰਾਜ ਦੇ ਨਾਲ ਫਿਰ ਇਹਨਾਂ ਨੇ ਚਰਚਾ ਕੀਤੀਆਂ ਅਤੇ ਕਈ ਤਰ੍ਹਾਂ ਦੀਆਂ ਤਾਕਤਾਂ ਅਤੇ ਸਿੱਧੀਆਂ ਵਿਖਾਉਣ ਦੇ ਵਾਸਤੇ ਇਹਨਾਂ ਨੇ ਮਹਾਰਾਜ ਨੂੰ ਆਖਿਆ ਅਤੇ ਆਪ ਇਹ ਵਿਖਾਉਂਦੇ ਹੈ। ਮਹਾਰਾਜ ਪਾਤਸ਼ਾਹ ਨੂੰ ਕਹਿੰਦੇ ਵੀ ਛਕਾਓ ਕੁਝ ਲਿਆ ਕੇ, ਤੁਸੀਂ ਇਹ ਪ੍ਰਚਾਰ ਕਰਦੇ ਜੇ ਵੀ ਆਏ ਗਏ ਨੂੰ ਔਰ ਛਕਾਉਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜੋ ਜੋ ਸੰਸਾਰ ਅੰਦਰ ਪ੍ਰਚਾਰ ਕਰ ਰਹੇ ਸੀ ਉਹ ਇਹਨਾਂ ਨਾਲ ਜਦੋਂ ਬਚਨ ਕਰਦੇ ਸੀ ਮਹਾਰਾਜ ਪਾਤਸ਼ਾਹ, ਅਤੇ ਇਹਨਾਂ ਨੂੰ ਉਹ ਬਚਨ ਵੀ ਮਹਾਰਾਜ ਇਹਨਾਂ ਨੂੰ ਵੀ ਸੁਣਾਉਂਦੇ ਸੀ। ਮਹਾਰਾਜ ਕਹਿੰਦੇ ਸੀ ਵੰਡ ਕੇ ਛਕਣਾ ਚਾਹੀਦਾ, ਇਹਨੇ ਆਖਿਆ ਜੇ ਹੋਵੇਗਾ ਹੀ ਕੋਲ ਥੋੜ੍ਹਾ ਤਾਂ ਫਿਰ ਕਿੱਥੋਂ ਵੰਡ ਛਕਾਂਗੇ, ਮਹਾਰਾਜ ਕਹਿੰਦੇ ਥੋੜ੍ਹਾ ਹੋਏ ਤਾਂ ਥੋੜ੍ਹਾ ਵੰਡ ਲਿਆ ਜਾਏ। ਤਦੋਂ ਇਹਨਾਂ ਨੇ ਇੱਕ ਤਿਲ ਭੇਟਾ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਝੂਠਿਆਂ ਕਰਨ ਲਈ, ਭਈ ਤਿਲ ਹੈ ਭਈ ਆਪਾਂ ਸਾਰੇ ਵੰਡ ਕੇ ਛਕੀਏ, ਇਹ ਹੁਣ ਕਿੱਦਾਂ ਛਕਾਂਗੇ। ਮਹਾਰਾਜ ਪਾਤਸ਼ਾਹ ਨੇ ਕਿਹਾ ਲਿਆਓ ਡੰਡਾ ਕੂੰਡਾ। ਡੰਡਾ ਕੂੰਡਾ ਲਿਆਂਦਾ ਹੈ, ਮਹਾਰਾਜ ਨੇ ਬੂੰਦਾਂ ਪੰਜ ਚਾਰ ਸੱਤ ਅੱਠ ਪਾਣੀ ਦੀਆਂ ਵਿੱਚ ਪਾਈਆਂ ਅਤੇ ਤਿਲ ਰਗੜ ਲਿਆ। ਮਹਾਰਾਜ ਕਹਿੰਦੇ ਛਕ ਲਓ ਦੋ ਦੋ ਬੂੰਦਾਂ। ਮਹਾਰਾਜ ਕਹਿੰਦੇ ਮਨ ਹੋਵੇ ਸਹੀ ਵੰਡ ਕੇ ਛਕਣ ਦਾ ਅਤੇ ਛਕਿਆ ਜਾ ਸਕਦਾ ਹੈ। ਫਿਰ ਇਹ ਕਹਿੰਦੇ ਇਹੋ ਜਿਹਾ ਮੌਕਿਆਂ 'ਤੇ ਕਹਿੰਦੇ ਰਹੇ ਵੀ ਜਦੋਂ ਮਹਾਰਾਜ ਦੇ ਕੋਲ ਕੋਈ ਪਦਾਰਥ ਨਾ ਹੋਵੇਗਾ, ਸਾਨੂੰ ਛਕਾਓ, ਕੁਝ ਭੁੱਖ ਲੱਗੀ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਜਿਹੜਾ ਆ ਰੀਠਾ ਹੈ ਇਹਦੇ ਇੱਧਰ ਅਸੀਂ ਬੈਠੇ ਹਾਂ, ਉੱਪਰਲੇ ਜਿਹੜੇ ਟਾਹਣੇ ਆ ਇਹਦੇ ਨਾਲ ਤੋੜੋ ਰੀਠੇ ਅਤੇ ਛਕੋ। ਕਹਿੰਦੇ ਕੌੜੇ ਹੁੰਦੇ ਅੱਤ ਕੜੱਤਣ ਵਾਲੇ। ਮਹਾਰਾਜ ਪਾਤਸ਼ਾਹ ਕਹਿੰਦੇ ਛੱਕ ਕੇ ਤਾਂ ਦੇਖੋ ਬੜੇ ਮਿੱਠੇ ਨੇ। ਮਹਾਰਾਜ ਜੀ ਦੇ ਉੱਪਰ ਟਾਹਣੇ ਭਰੂ ਕੇ ਇਹਨਾਂ ਨੇ ਜਦੋਂ ਮੂੰਹ ਵਿੱਚ ਪਾਏ ਉਹ ਰੀਠੇ ਤਾਂ ਵਾਕਿਆ ਉਹ ਬਹੁਤ ਮਿੱਠੇ, ਬੜੇ ਮਿੱਠੇ ਸਨ। ਹੁਣ ਜਦੋਂ ਸਾਰਿਆਂ ਸਿੱਧਾਂ ਨੇ ਛਕੇ ਨੇ, ਭਾਈ ਮਰਦਾਨਾ ਸਾਹਿਬ ਅਤੇ ਭਾਈ ਬਾਲਾ ਜੀ ਨੇ ਵੀ ਛਕੇ ਨੇ, ਮਹਾਰਾਜ ਪਾਤਸ਼ਾਹ ਕਹਿੰਦੇ ਸਿੱਧ ਲੋਗੋ ਜਿਹੜੇ ਟਾਹਣੇ ਸਾਡੇ ਵਾਲੇ ਪਾਸੇ ਸੀ ਨਾ ਉਹਦੇ ਅਸੀਂ ਮਿੱਠੇ ਕਰ ਲਏ ਹੈ, ਹੁਣ ਜਿਹੜੇ ਤੁਹਾਡੇ ਵਾਲੇ ਪਾਸੇ ਟਾਹਣੇ ਹੈ ਉਹਨਾਂ ਦੇ ਵੀ ਤੁਸੀਂ ਮਿੱਠੇ ਕਰ ਲਓ ਅਤੇ ਸਾਨੂੰ ਵੀ ਛਕਾਓ, ਤੁਸੀਂ ਸਾਰੇ ਜਣੇ ਆਪਣੀ ਸ਼ਕਤੀ ਲਾਓ। ਇਹਨਾਂ ਨੇ ਉੱਧਰ ਵਾਲੇ ਤੋੜ ਕੇ ਮੂੰਹ ਵਿੱਚ ਪਾਏ ਅਤੇ ਕੌੜੇ ਕਸੈਲੇ। ਫਿਰ ਇਹਨਾਂ ਆਪਣੇ ਮੰਤਰ ਪੜ੍ਹ ਪੁੜ ਕੇ ਵੇਖੇ ਜੋ ਜੋ ਇਹਨਾਂ ਦੇ ਗੁਰੂ ਨੇ ਸਿਖਾਏ ਸੀ, ਬੜਾ ਜ਼ੋਰ ਲਾਇਆ, ਫਿਰ ਮੂੰਹ ਵਿੱਚ ਪਾਉਂਦੇ ਤੋੜ ਕੇ ਰੀਠਾ ਅਤੇ ਉਹ ਕੌੜਾ ਹੈ। ਮਹਾਰਾਜ ਕਹਿੰਦੇ ਸਾਡੇ ਵਾਲੇ ਪਾਸੇ ਦੇ ਪਾਓ ਖਾਓ, ਉੱਧਰਲੇ ਖਾਂਦੇ ਅਤੇ ਮਿੱਠੇ। ਇੱਕੇ ਹੀ ਬਿਰਸ਼ ਦੇ ਅੱਧੇ ਟਾਹਣਿਆਂ ਦੇ ਰੀਠੇ ਮਿੱਠੇ ਅਤੇ ਅੱਧੇ ਟਾਹਣਿਆਂ ਦੇ ਰੀਠੇ ਜਿਹੜੇ ਨੇ ਉਹ ਇਸ ਪ੍ਰਕਾਰ ਜਿਹੜੇ ਨੇ ਉਹ ਸਨ ਕੌੜੇ ਅਤੇ ਕੜੱਤਣ ਵਾਲੇ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਉੱਥੇ ਇਹਨਾਂ ਨੂੰ ਫਿਰ ਜਿਹੜਾ ਹੈ ਹਰਾਇਆ ਹੈ, ਪਰ ਇਹ ਫਿਰ ਨਹੀਂ ਹਾਰਦੇ ਸਨ। ਵਕਤੀ ਰੂਪ ਦੇ ਵਿੱਚ ਸਮੇਂ ਸਮੇਂ ਚੁੱਪ ਕਰ ਜਾਂਦੇ ਸੀ, ਪਰ ਫਿਰ ਇਹ ਮਨ ਦੇ ਅੰਦਰੋਂ ਆਪਣਾ ਜਿੱਦੀਆ ਸੁਭਾਅ ਨਹੀਂ ਸਨ ਛੱਡਦੇ। ਇਹ ਕਹਿੰਦੇ ਸੀ ਸਾਡੇ ਵਿੱਚ ਇੰਨੀਆਂ ਸ਼ਕਤੀਆਂ ਅਤੇ ਅਸੀਂ ਇੰਨੀਆਂ ਸ਼ਕਤੀਆਂ ਦਿਖਾਉਂਦੇ ਹਾਂ। ਮਹਾਰਾਜ ਪਾਤਸ਼ਾਹ ਜੀ ਅਸਲ ਵਿੱਚ ਸ਼ਕਤੀਆਂ ਜਿਹੜੀਆਂ ਉਹ ਕੇਵਲ ਅਤੇ ਕੇਵਲ ਐਵੇਂ ਸੰਸਾਰ ਦੇ ਉੱਤੇ ਝੂਠਾ ਅਸਰ ਪਾਉਣ ਲਈ ਦਿਖਾਉਂਦੇ ਨਹੀਂ ਸਨ, ਇਹ ਸਮਝਦੇ ਸੀ ਇਹਨਾਂ ਵਿੱਚ ਸ਼ਕਤੀਆਂ ਹੈ ਨਹੀਂ। ਤੀਜੀ ਮੁਲਾਕਾਤ ਇਹਨਾਂ ਦੀ ਇੱਥੋਂ ਅੱਗੇ ਫਿਰ ਉਸੇ ਇਲਾਕੇ ਦੇ ਅੰਦਰ ਯੂਪੀ ਦੇ ਇਲਾਕੇ ਵਿੱਚ ਗੋਰਖ ਮਤਾ ਨਾਮ ਵਾਲੇ ਅਸਥਾਨ 'ਤੇ ਹੋਈ ਹੈ, ਜਿਸ ਦਾ ਬਾਅਦ ਵਿੱਚ ਸਿੱਖ ਪੰਥ ਨੇ ਨਾਮ ਰੱਖਿਆ ਹੈ ਨਾਨਕ ਮਤਾ। ਇੱਥੇ ਬਹੁਤ ਵੱਡਾ ਇੱਕ ਪਿੱਪਲ ਸੀ, ਇਸ ਪਿੱਪਲ ਦੇ ਹੇਠ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਸਾਹਿਬ ਅਤੇ ਭਾਈ ਬਾਲਾ ਜੀ ਨੇ ਉੱਥੇ ਆਸਣ ਲਾ ਲਿਆ ਰਾਤ ਆਰਾਮ ਕਰਨ ਲਈ। ਤੋ ਇਹਨਾਂ ਨੇ ਬੜੀਆਂ ਰਾਤ ਨੂੰ ਹਨੇਰੀਆਂ ਵਗਾਈਆਂ ਔਰ ਹਨੇਰੀ ਵਗਾ ਕੇ ਅਤੇ ਇਹਨਾਂ ਨੇ ਸੋਚਿਆ ਵੀ ਗੁਰੂ ਨਾਨਕ ਸਾਹਿਬ ਜਿਸ ਪਿੱਪਲ ਦੇ ਥੱਲੇ ਬੈਠੇ ਨੇ ਉਹ ਪਿੱਪਲ ਹੀ ਪੁੱਟ ਦਿੰਦੇ ਹਾਂ ਜੜ੍ਹਾਂ ਤੋਂ ਹੀ। ਇਹਨਾਂ ਨੇ ਉਸ ਪਿੱਪਲ ਨੂੰ ਆਪਣੀ ਸ਼ਕਤੀ ਦੇ ਨਾਲ ਜਦੋਂ ਉਖੇੜਨਾ ਚਾਹਿਆ, ਪਹਿਲਾਂ ਮਹਾਰਾਜ ਜੀ ਦਾ ਉਸ ਪਾਸੇ ਵੱਲ ਧਿਆਨ ਨਾ ਗਿਆ, ਜਦ ਉਹ ਉਖੜਨਾ ਸ਼ੁਰੂ ਹੋਇਆ ਥੱਲੇ ਉਹਦੀਆਂ ਜੜ੍ਹਾਂ ਉਖੜ ਚੱਲੀਆਂ ਅਤੇ ਕਾਫੀ ਸਾਰੀਆਂ ਜੜ੍ਹਾਂ ਉਖੜ ਗਈਆਂ, ਮਹਾਰਾਜ ਜੀ ਦੀ ਦ੍ਰਿਸ਼ਟੀ ਫਿਰ ਗਈ ਇਸ ਪਾਸੇ ਵੱਲ ਵੀ ਇਹ ਸਿੱਧ ਕਰ ਰਹੇ ਨੇ, ਇਹ ਆਪਣੇ ਜਾਣ ਬੁੱਝ ਕੇ ਕਰ ਰਹੇ ਨੇ। ਕਹਿੰਦੇ ਨੇ ਸਤਿਗੁਰਾਂ ਨੇ ਬਸ ਛੋਟਾ ਜਿਹਾ ਇਸ਼ਾਰਾ ਹੀ ਕੀਤਾ, ਪਿੱਪਲ ਨੂੰ ਆਖਿਆ ਵੀ ਤੂੰ ਕਿੱਥੇ ਚੱਲਿਆ, ਟਿਕਿਆ ਰਹਿ ਇੱਥੇ, ਇੱਥੇ ਟਿਕਿਆ ਰਹਿ, ਤੂੰ ਕਿੱਥੇ ਚੱਲਿਆ। ਇਹਦੀਆਂ ਜੜ੍ਹਾਂ ਜਿਹੜੀਆਂ ਸਨ ਥੱਲਿਓ ਥੋੜ੍ਹੀਆਂ ਜਿਹੀਆਂ ਲੱਗੀਆਂ ਰਹਿ ਗਈਆਂ ਸਨ, ਇਹ ਉਦੋਂ ਦਾ ਪਿੱਪਲ ਅੱਜ ਤੱਕ ਉੱਥੇ ਨਾਨਕ ਮਤਾ ਸਾਹਿਬ ਵਾਲੇ ਅਸਥਾਨ 'ਤੇ ਹੈ। ਬਾਅਦ ਵਿੱਚ ਵੈਸੇ ਸੰਗਤਾਂ ਨੇ ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਆਲੇ ਦੁਆਲੇ ਮਿੱਟੀ ਪਾ ਕੇ ਅਤੇ ਥੜਾ ਬਣਾ ਦਿੱਤਾ ਹੈ, ਪਰ ਜੇ ਨਾ ਵੀ ਬਣਦਾ ਥੜਾ ਤਾਂ ਫਿਰ ਵੀ ਉਹ ਡਿੱਗਣਾ ਨਹੀਂ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਬਚਨ ਹੋ ਚੁੱਕਾ ਸੀਗਾ। ਉਮਰ ਭੋਗ ਕੇ ਕੋਈ ਵੀ ਦਰਖਤ, ਜਿਸ ਤਰ੍ਹਾਂ ਜੀਵ ਜਿਹੜੇ ਨੇ ਉਮਰ ਭੋਗ ਕੇ ਚਲੇ ਜਾਂਦੇ, ਉਮਰ ਭੋਗ ਕੇ ਤਾਂ ਸ਼ਾਇਦ ਉਹ ਚਲਿਆ ਜਾਏਗਾ ਕਿਸੇ ਸਮੇਂ ਨੂੰ, ਪਰ ਮਹਾਰਾਜ ਜੀ ਨੇ ਉਹਨੂੰ ਐਸਾ ਵਰ ਬਖਸ਼ਿਸ਼ ਕੀਤਾ ਕਿ ਕਈ ਸਦੀਆਂ ਲੰਘ ਗਈਆਂ ਨੇ, ਉਹ ਪਿੱਪਲ ਜਿਹੜਾ ਹੈ ਉਹ ਹਾਜ਼ਰ ਹੈ ਉੱਥੇ, ਹਾਲੇ ਵੀ ਉਹ ਯਾਦਗਾਰ ਕਾਇਮ ਹੈ। ਜਦੋਂ ਦਿਨ ਚੜ ਗਿਆ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਉਸੇ ਅਸਥਾਨ 'ਤੇ ਫਿਰ ਚਰਚਾ ਕਰਨ ਲੱਗ ਗਏ। ਗੁਰੂ ਨਾਨਕ ਸਾਹਿਬ ਜੀ ਨੂੰ ਨੀਵਾਂ ਦਿਖਾਉਣ ਦੇ ਵਾਸਤੇ ਔਰ ਨਾਲ ਨਾਲ ਮੈਂ ਦੁਹਰਾ ਦੇਵਾਂ ਕਿ ਗੁਰੂ ਅਮਰਦਾਸ ਪਾਤਸ਼ਾਹ ਦਾ ਇਹ ਬਚਨ ਆਇਆ ਕਿ ਯੋਗ ਨਾ ਭਗਵੀ ਕੱਪਣੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕੈ ਉਪਦੇਸ਼। ਇਹਦੀ ਵਿਚਾਰ ਕਰ ਰਹੇ ਹਾਂ ਕਿ ਯੋਗ ਦਾ ਦਾਅਵਾ ਕਰਨ ਵਾਲੇ ਜਿਹੜੇ ਸਿੱਧ ਲੋਕ ਸਨ ਕਿ ਅਸੀਂ ਯੋਗ ਕਮਾਇਆ ਹੈ, ਮਹਾਰਾਜ ਪਾਤਸ਼ਾਹ ਨੇ ਕਿਹਾ ਨਹੀਂ। ਇਸ ਤਰ੍ਹਾਂ ਦਾ ਯੋਗ ਕਿੰਨੇ ਕੁ ਲੋਕ ਫਿਰ ਕਮਾ ਸਕਣਗੇ, ਅਗਰ ਤੁਹਾਡੇ ਵਾਂਗੂ ਘਰ ਬਾਹਰ ਛੱਡ ਕੇ ਪਹਾੜਾਂ ਵਿੱਚ ਜਾ ਬੈਠਣ। ਮਹਾਰਾਜ ਨੇ ਕਿਹਾ ਇਸ ਤਰ੍ਹਾਂ ਫਿਰ ਕਿਵੇਂ ਸੰਸਾਰ ਚੱਲ ਸਕੇਗਾ, ਘਰ ਬੈਠਿਆਂ ਹੀ ਯੋਗ ਕਮਾਉਣਾ ਹੈ। ਸੋ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਕਹਿੰਦੇ ਆ ਵੀ ਅੱਜ ਅਮਾਵਸ ਦਾ ਦਿਨ ਆ ਗਿਆ ਹੈ ਅਤੇ ਪਹਾੜਾਂ ਵਿੱਚ ਵਗਦੀ ਹੈ ਗੰਗਾ, ਤੁਹਾਡੇ ਵਿੱਚ ਸ਼ਕਤੀਆਂ ਤੁਸੀਂ ਬੜੀਆਂ ਦੱਸਦੇ ਜੇ, ਅਤੇ ਗੰਗਾ ਇੱਥੇ ਲਿਆ ਕੇ ਸਾਨੂੰ ਇਸ਼ਨਾਨ ਕਰਵਾਓ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹ ਕੰਮ ਤਾਂ ਸਾਡਾ ਭਾਈ ਮਰਦਾਨਾ ਹੀ ਕਰ ਲਏਗਾ, ਕਹਿੰਦੇ ਕਰਵਾਓ ਜਾਂ ਕਰੋ। ਗੁਰੂ ਨਾਨਕ ਸਾਹਿਬ ਜੀ ਉੱਥੇ ਗੋਰਖ ਮਤਾ ਥਾਂ ਵਾਲੀ ਜਗ੍ਹਾ 'ਤੇ ਬੈਠੇ ਹੈ। ਭਾਈ ਮਰਦਾਨੇ ਨੂੰ ਇੱਕ ਪਵਿੱਤਰ ਹੱਥਾਂ ਦੀ ਆਪਣੇ ਕਰ ਕਮਲਾਂ ਦੇ ਨਾਲ ਇੱਕ ਸੋਟਾ ਦਿੱਤਾ ਹੈ। ਮਹਾਰਾਜ ਕਹਿੰਦੇ ਪਹਾੜਾਂ ਵਿੱਚ ਜਾ ਕੇ ਗੰਗਾ ਦੇ ਕਿਨਾਰੇ 'ਤੇ ਪਾਣੀ ਦੇ ਨਾਲ ਸੁਹਾ ਕੇ ਅਤੇ ਧਰਤੀ ਦੇ ਉੱਤੇ ਲੀਕ ਖਿੱਚਦਾ 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 ਤੁਰਿਆ ਆਈਂ, ਧਿਆਨ ਸਾਡੇ ਵੱਲ ਨੂੰ ਰੱਖੀ, ਪਿੱਛਾ ਭੌਂ ਕੇ ਨਾ ਦੇਖੀਂ। ਜਿੱਥੇ ਤੂੰ ਪਿੱਛਾ ਭੌਂ ਕੇ ਦੇਖ ਲਏਗਾ ਉੱਥੇ ਗੰਗਾ ਰੁਕ ਜਾਣੀ ਹੈ, ਉੱਥੋਂ ਅਗਾਂਹ ਨਹੀਂ ਆਉਣੀ। ਕਹਿੰਦਾ ਜੀ ਸੱਤ ਬਚਨ। ਪਹਾੜਾਂ ਵਿੱਚ ਭਾਈ ਮਰਦਾਨਾ ਜੀ ਗਏ, ਸਤਿਗੁਰਾਂ ਦਾ ਬਖਸ਼ਿਆ ਹੋਇਆ ਡੰਡਾ ਲੈ ਗਏ, ਪਾਣੀ ਵਿੱਚ ਸੁਹਾ ਕੇ ਖਿੱਚਦੇ ਆਉਂਦੇ ਖਿੱਚਦੇ ਆਉਂਦੇ ਹੈ, ਮੁੱਖ ਇੱਧਰ ਨੂੰ ਕੀਤਾ ਹੋਇਆ, ਪਿੱਛੇ ਨਹੀਂ ਵੇਖ ਰਹੇ, ਕਾਫੀ ਦੂਰ ਸੀ। ਪਰ ਜਦੋਂ ਕੇਵਲ ਇੱਕ ਕਿਲੋਮੀਟਰ ਉਸ ਜਗ੍ਹਾ ਤੋਂ ਭਾਈ ਮਰਦਾਨਾ ਜੀ ਰਹਿ ਗਏ ਜਿੱਥੇ ਸਿੱਧ ਅਤੇ ਗੁਰੂ ਨਾਨਕ ਸਾਹਿਬ ਬੈਠੇ ਹੈ, ਅਤੇ ਭਾਈ ਮਰਦਾਨਾ ਜੀ ਨੇ ਵਿਚਾਰਿਆ ਵੀ ਮੇਰੇ ਸਤਿਗੁਰੂ ਸਾਹਿਬ ਜੀ ਦਾ ਬਚਨ ਤਾਂ ਉੱਦਾਂ ਸੱਚ ਹੀ ਹੋਣਾ ਸੀ, ਵੇਖ ਤਾਂ ਲਵਾਂ ਪਿੱਛੇ ਗੰਗਾ ਆਉਂਦੀ ਵੀ ਹੈ। ਮਹਾਰਾਜ ਜੀ ਦੇ ਆਪਣੇ ਹੀ ਕੌਤਕ ਹੁੰਦੇ ਸੀ, ਮਨ ਵਿੱਚ ਉਹਦੇ ਫੁਰਨਾ ਲਿਆ ਆਉਂਦਾ। ਤੋ ਭਾਈ ਮਰਦਾਨਾ ਜੀ ਨੇ ਜਦ ਪਿੱਛੇ ਦੇਖਿਆ ਤਾਂ ਸਤਿਗੁਰਾਂ ਦੇ ਬਚਨ ਦਾ ਸਦਕਾ ਗੰਗਾ ਤਾਂ ਨਾਲ ਨਾਲ ਹੀ ਤੁਰੀ ਆਉਂਦੀ ਸੀ, ਪਰ ਹੁਣ ਉੱਥੋਂ ਅਗਾਂਹ ਨਹੀਂ ਤੁਰਦੀ, ਕਿਉਂਕਿ ਬਚਨ ਮਹਾਰਾਜ ਜੀ ਨੇ ਕੀਤਾ ਸੀ ਵੀ ਜਦੋਂ ਪਿੱਛਾ ਭੌਂ ਕੇ ਦੇਖ ਲਏਗਾ ਫਿਰ ਨਹੀਂ ਅਗਾਂਹ ਤੁਰੇਗੀ। ਹੁਣ ਉੱਥੋਂ ਭਾਈ ਮਰਦਾਨਾ ਜੀ ਫਿਰ ਕੋਸ਼ਿਸ਼ ਕਰਦੇ ਆ, ਨਹੀਂ ਆਉਂਦੀ। ਆ ਗਏ ਭਾਈ ਮਰਦਾਨਾ ਜੀ, ਕਹਿੰਦੇ ਮਹਾਰਾਜ ਤੁਹਾਡੇ ਬਚਨਾਂ ਦੀ ਬਖਸ਼ਿਸ਼ ਦੇ ਨਾਲ ਬੜੀ ਦੂਰੋਂ ਗੰਗਾ ਆ ਗਈ ਹੈ, ਪਰ ਮੇਰਾ ਮਨ ਨਹੀਂ ਟਿਕਿਆ ਰਿਹਾ, ਮੈਂ ਪਿੱਛਾ ਭੌਂ ਕੇ ਦੇਖ ਲਿਆ ਅਤੇ ਹੁਣ ਗੰਗਾ ਉੱਥੇ ਰੁਕ ਗਈ ਹੈ। ਮਹਾਰਾਜ ਉਹਨੂੰ ਸਹਿਜ ਨਾਲ ਕਹਿੰਦੇ ਕੋਈ ਨਹੀਂ, ਸਾਡਾ ਹੀ ਕੌਤਕ ਸੀ, ਬਹਿ ਜਾ ਲਾਗੇ। ਮਹਾਰਾਜ ਜੀ ਨੇ ਉਹਨੂੰ ਬਿਠਾ ਲਿਆ। ਮਹਾਰਾਜ ਨੇ ਸਿੱਧਾਂ ਨੂੰ ਝੂਠਿਆਂ ਕਰਨਾ ਸੀ, ਪਾਤਸ਼ਾਹ ਕਹਿੰਦੇ ਸਿੱਧ ਲੋਕੋ ਸਾਡਾ ਇਕੱਲਾ ਹੀ ਭਾਈ ਮਰਦਾਨਾ ਪਹਾੜਾਂ ਵਿੱਚੋਂ ਇੰਨੀ ਦੂਰੋਂ ਗੰਗਾ ਨੂੰ ਲੈ ਆਇਆ ਹੈ, ਹੁਣ ਇੱਦਾਂ ਕਰੋ ਤੁਸੀਂ ਸਾਰੇ ਹੀ ਸਿੱਧ ਉੱਠੋ, ਆਪਣੇ ਸਾਰੀਆਂ ਹੀ ਸ਼ਕਤੀਆਂ ਲਾਓ ਅਤੇ ਇੱਕ ਕਿਲੋਮੀਟਰ ਤੋਂ ਗੰਗਾ ਤੁਸੀਂ ਅਗਾਂਹ ਲੈ ਆਓ। ਉੱਠੇ, ਮੰਤਰ ਤੰਤਰ ਪੜ੍ਹੇ, ਕੋਸ਼ਿਸ਼ ਕੀਤੀ, ਪਰ ਉਹ ਗੰਗਾ ਨੂੰ ਕੋਈ ਥੋੜ੍ਹੇ ਕਦਮ ਵੀ ਅਗਾਂਹ ਨਾ ਲਿਆ ਸਕੇ, ਉੱਥੇ ਦੀ ਉੱਥੇ ਹੀ ਉਹ ਰਹੀ। ਉਹ ਸਾਧ ਸੰਗਤ ਜੀ, ਗੰਗਾ ਅੱਜ ਵੀ ਉੱਥੇ ਤੱਕ ਹੈ। ਦਾਸ ਨੂੰ ਦਰਸ਼ਨ ਕਰਨ ਦਾ ਮੌਕਾ ਬਣਿਆ ਸੀਗਾ। ਗੋਰਖ ਮਤਾ ਨਾਮ ਬਦਲ ਕੇ ਸਿੱਖ ਪੰਥ ਨੇ ਨਾਨਕ ਮਤਾ ਉਸਦਾ ਨਾਮ ਰੱਖਿਆ ਹੋਇਆ, ਪਿੱਪਲ ਵੀ ਉੱਥੇ ਹੀ ਹੈ। ਅਤੇ ਉਹ ਗੰਗਾ ਜੋ ਹੈ ਉਸ ਅਸਥਾਨ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਅਜੇ ਤੱਕ ਹੈ, ਜੋ ਭਾਈ ਮਰਦਾਨਾ ਜੀ ਲੈ ਕੇ ਆਏ ਸੀਗੇ। ਉੱਥੇ ਸੋਹਣਾ ਘਾਟ ਬਣਾ ਕੇ, ਪੌੜੀਆਂ ਬਣਾ ਕੇ, ਨਹਾਉਣ ਨਹਾਉਣ ਵਾਸਤੇ ਸੋਹਣੀ ਜਗ੍ਹਾ ਹੁਣ ਬਣਾ ਦਿੱਤੀ ਹੋਈ ਹੈ, ਪਰ ਗੰਗਾ ਉੱਥੋਂ ਤੱਕ ਹੀ ਹੈ, ਨਾ ਅਗਾਂਹ ਆਈ ਅਤੇ ਨਾ ਪਛਾਂਹ ਗਈ, ਕਿਉਂਕਿ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਜਿਹੜੇ ਬਚਨ ਨੇ ਉਹ ਅਟੱਲ ਰਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਇੱਥੇ ਬਹੁਤ ਸਾਰੀ ਇਹਨਾਂ ਦੀ ਇੱਥੇ ਵੀ ਵਿਚਾਰ ਚਰਚਾ ਜਿਹੜੀ ਹੈ ਸਾਧ ਸੰਗਤ ਜੀ ਉਹ ਹੋਈ, ਅਤੇ ਉਸ ਮੌਕੇ 'ਤੇ ਤਾਂ ਇਹ ਚੁੱਪ ਕਰ ਗਏ, ਪਰ ਹਿਰਦੇ ਦੇ ਵਿੱਚੋਂ ਅਜੇ ਵੀ ਇਹਨਾਂ ਨੇ ਆਪਣਾ ਜੀਰੀਆ ਸੁਭਾਅ ਨਹੀਂ ਸੀ ਛੱਡਿਆ, ਅਤੇ ਸਤਿਗੁਰਾਂ ਨੂੰ ਪਤਾ ਸੀਗਾ। ਇੱਕ ਇਹਨਾਂ ਦੀ ਅਖੀਰਲੀ ਮੁਲਾਕਾਤ ਗੁਰੂ ਨਾਨਕ ਸਾਹਿਬ ਨਾਲ ਜਿਹੜੀ ਹੋਈ ਹੈ, ਉੱਥੇ ਦੇ ਪ੍ਰਸੰਗ ਬਹੁਤ ਲੰਬੇ ਨੇ, ਉਹ ਸਾਂਝੇ ਨਹੀਂ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦੇਵੇਗਾ। ਅੱਚਲ ਸਾਹਿਬ, ਪਰ ਅੱਚਲ ਸਾਹਿਬ ਆਖਰ 'ਤੇ ਆਣ ਕੇ ਇਹਨਾਂ ਨੇ ਹਾਰ ਮੰਨ ਕੇ, ਆਪਣੇ ਮਨ ਦੇ ਵਿੱਚੋਂ ਫਿਰ ਇਹਨਾਂ ਨੇ ਹਾਰ ਮੰਨੀ, ਅਤੇ ਜੋ ਇਹਨਾਂ ਨੇ ਮੁੱਖ ਤੋਂ ਆਖਿਆ, ਭਾਈ ਗੁਰਦਾਸ ਸਾਹਿਬ ਨੇ ਫਰਮਾਇਆ ਹੋਇਆ ਕਿ ਸਿੱਧ ਬੋਲਣ ਸ਼ੁੱਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਖੀਰ 'ਤੇ ਇਹਨਾਂ ਨੇ ਸ਼ੁਭ ਸ਼ੁਭ ਬੋਲਣਾ ਸ਼ੁਰੂ ਕੀਤਾ ਅਤੇ ਮੰਨ ਗਏ। ਕਮਾਈ ਦਾ ਅਰਥ ਹੈ ਵੀ ਤਾਕਤ ਭਗਤੀ, ਕਹਿੰਦੇ ਵੀ ਅਸੀਂ ਹੁਣ ਮੰਨ ਗਏ ਗੁਰੂ ਨਾਨਕ ਸਾਹਿਬ ਜੀ ਵੀ ਤੁਹਾਡੀ ਸ਼ਕਤੀ ਵੱਡੀ ਹੈ, ਅਸੀਂ ਤਾਂ ਐਵੇਂ ਨਿੱਕੀਆਂ ਨਿੱਕੀਆਂ ਕਰਾਮਾਤਾਂ ਜਿਹੜੀਆਂ ਉਹ ਦਿਖਾਲਦੇ ਫਿਰਦੇ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਇਸ ਯੋਗ ਨੂੰ ਇਹ ਕਲਯੁੱਗ ਦੇ ਭਿਆਨਕ ਸਮੇਂ ਦੇ ਅੰਦਰ ਗੁਰਮਤ ਦੇ ਵਿੱਚ ਮਹਾਰਾਜ ਪਾਤਸ਼ਾਹ ਨੇ ਕਿਹਾ ਯੋਗ ਕਮਾਉਣਾ ਤਾਂ ਹੈ, ਕਿਉਂਕਿ ਯੋਗ ਦਾ ਅਰਥ ਹੈ ਜੁੜਨਾ, ਪਰਮੇਸ਼ਰ ਨਾਲ ਜੁੜਨਾ ਤਾਂ ਹੈ। ਪਰ ਮਹਾਰਾਜ ਪਾਤਸ਼ਾਹ ਨੇ ਕਿਹਾ ਜੁੜਨਾ ਕਿਵੇਂ ਹੈ, ਉਹ ਗੁਰਮਤ ਦੇ ਰਾਹਾਂ 'ਤੇ ਚੱਲ ਕੇ ਮਹਾਰਾਜ ਨੇ ਕਿਹਾ ਪ੍ਰਭੂ ਪਰਮੇਸ਼ਰ ਨਾਲ ਜੁੜਨਾ ਹੈ। ਤੋ ਸ਼ਬਦ ਮਹਾਰਾਜ ਪਾਤਸ਼ਾਹ ਜੀ ਨੇ ਕੁਝ ਇਸ ਪ੍ਰਕਾਰ ਉਚਾਰੇ, ਇਹ ਸਲੋਕ ਤੀਜੇ ਪਾਤਸ਼ਾਹ ਦਾ, ਜਿਸ ਵਿੱਚ ਪਾਤਸ਼ਾਹ ਨੇ ਕਿਹਾ ਯੋਗ ਨਾ ਭਗਵੀਂ ਕੱਪੜੀ, ਭੰਗਵੇਂ ਕੱਪੜੇ ਪਾ ਕੇ ਗੇਰੂਏ ਰੰਗ ਦੇ ਵਸਤਰ ਪਾ ਕੇ, ਇਹ ਕੋਈ ਮਹਾਰਾਜ ਪਾਤਸ਼ਾਹ ਨੇ ਕਿਹਾ ਇਹ ਕੋਈ ਰੱਬ ਨਾਲ ਜੁੜਨ ਦਾ ਕੋਈ ਵਸੀਲਾ ਨਹੀਂ। ਯੋਗ ਨਾ ਮੈਲੇ ਵੇਸ, ਜੇ ਮੈਲੇ ਕੁਚੈਲੇ ਕੱਪੜੇ ਪਾ ਕੇ ਕੋਈ ਆਖੇ ਵੀ ਇਹ ਫੱਕਰ ਬੰਦਾ ਹੈ, ਅਤੇ ਮਹਾਰਾਜ ਗੁਰੂ ਤੀਸਰੇ ਪਾਤਸ਼ਾਹ ਨੇ ਬਚਨ ਕੀਤਾ ਵੀ ਇਹ ਵੀ ਕੋਈ ਰੱਬ ਨਾਲ ਜੁੜਨ ਦਾ ਤਰੀਕਾ ਨਹੀਂ ਹੈ ਜੇ ਮੈਲੇ ਕੁਚੈਲੇ ਕੱਪੜੇ ਪਾਏ ਹੋਵਣ ਤਾਂ। ਨਾਨਕ ਘਰ ਬੈਠਿਆਂ ਯੋਗ ਪਾਈਐ, ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਯੋਗ ਪ੍ਰਾਪਤ ਕੀਤਾ ਜਾ ਸਕਦਾ ਹੈ, ਰੱਬ ਦੇ ਨਾਲ ਜੁੜਿਆ ਜਾ ਸਕਦਾ ਹੈ। ਮਹਾਰਾਜ ਜੀ ਉਹ ਕਿਵੇਂ? ਮਹਾਰਾਜ ਜੀ ਕਹਿੰਦੇ ਸਤਿਗੁਰ ਕੈ ਉਪਦੇਸ਼, ਜੋ ਸੱਚੇ ਸਤਿਗੁਰੂ ਨੇ ਉਪਦੇਸ਼ ਕੀਤਾ ਹੋਵੇ ਉਸ ਉਪਦੇਸ਼ ਨੂੰ ਕਮਾ ਕੇ। ਉਹ ਉਪਦੇਸ਼ ਕਿਸ ਤਰ੍ਹਾਂ ਦਾ? ਹੁਣ ਇਸ ਯੋਗ ਦੇ ਬਾਰੇ ਜੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰੇ ਉਹਨਾਂ ਦੇ ਵਿੱਚ ਮਹਾਰਾਜ ਇੱਕ ਬਚਨ ਕਰਦੇ ਆ, ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜ੍ਹਾਈਐ। ਮਹਾਰਾਜ ਜੀ ਕਹਿੰਦੇ ਖਿੰਥਾ ਗਲ ਵਿੱਚ ਪਾ ਲੈਣੀ ਇਹ ਕੋਈ ਯੋਗ ਨਹੀਂ, ਹੱਥ ਵਿੱਚ ਡੰਡਾ ਫੜ ਕੇ ਮੰਗਣ ਚਲੇ ਜਾਣਾ ਇਹ ਕੋਈ ਯੋਗ ਨਹੀਂ, ਭਸਮ ਚੜ੍ਹਾਈਐ ਸਰੀਰ 'ਤੇ ਭਸਮ ਮਲਣੀ, ਸਵਾਹ ਮਲਣੀ ਇਹ ਕੋਈ ਯੋਗ ਨਹੀਂ। ਯੋਗ ਨਾ ਮੁੰਦੀ, ਮੁੰਦੀ ਮੁੰਦਰਾਂ ਦਾ ਨਾਮ ਹੈ, ਮੁੰਦਰਾਂ ਕੰਨਾਂ ਵਿੱਚ ਪਾ ਲੈਣ ਦੇ ਨਾਲ ਇਹ ਕੋਈ ਰੱਬ ਨਾਲ ਜੁੜਨ ਦਾ ਤਰੀਕਾ ਨਹੀਂ। ਮੂੰਡ ਮੁੰਡਾਈਐ, ਕੁਝ ਯੋਗੀ ਜਿਹੜੇ ਉਹ ਮੂੰਡ ਮੂੰਹ ਦਾ ਨਾਮ ਹੈ ਅਤੇ ਮੁੰਡਾਈਐ ਮੁੰਨ ਲੈਣ ਦਾ ਨਾਮ ਹੈ। ਕੁਝ ਯੋਗੀ ਸਿਰ ਮੂੰਹ ਮੁੰਨਦੇ ਹੁੰਦੇ ਸਨ ਅਤੇ ਕੁਝ ਜਿਹੜੇ ਸਨ ਉਹ ਲੰਬੇ ਲੰਬੇ ਵਾਲ ਅਤੇ ਲੰਬੇ ਲੰਬੇ ਦਾੜੇ ਰੱਖਦੇ ਹੁੰਦੇ ਸਨ। ਤੋ ਮਹਾਰਾਜ ਪਾਤਸ਼ਾਹ ਨੇ ਕਿਹਾ ਯੋਗ ਨਾ ਮੁੰਦੀ ਮੂੰਡ ਮੁੰਡਾਈਐ, ਯੋਗ ਨਾ ਸਿੰਘੀ ਵਾਈਐ, ਨਾ ਹੀ ਹਰਨ ਦੀ ਸਿੰਘੀ ਕੋਲ ਰੱਖ ਕੇ ਉਹਦੇ 'ਚ ਫੂਕਾਂ ਮਾਰ ਕੇ ਉਹਦਾ ਵਾਜਾ ਬਣਾ ਕੇ ਵਜਾਉਣ ਦੇ ਨਾਲ ਹੀ ਇਹ ਰੱਬ ਨੂੰ ਮਿਲਿਆ ਜਾਂਦਾ। ਫਿਰ ਮਹਾਰਾਜ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਯੁਗਤ ਤੋ ਪਾਈਐ। ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਯੁਗਤ ਤੋ ਪਾਈਐ। ਅੰਜਨ ਸਾਧ ਸੰਗਤ ਜੀ ਅੱਖ ਦਾ ਵੀ ਨਾਮ ਹੈ ਅਤੇ ਨਿਰੰਜਨ ਪਰਮਾਤਮਾ ਦਾ ਨਾਮ ਹੈ। ਮਹਾਰਾਜ ਜੀ ਕਹਿੰਦੇ ਆ ਤੁਰਿਆਂ ਫਿਰਦਿਆਂ ਚੱਲਦਿਆਂ ਜ਼ਿੰਦਗੀ ਵਿੱਚ ਵਿਚਰਦਿਆਂ ਮੰਨ ਲਓ ਅੱਖ ਦੇ ਵਿੱਚ ਨਿਰੰਜਨ ਦਾ ਲੈਂਜ ਪਾ ਲਿਆ ਹੋਵੇ ਵੀ ਉਹਦੀ ਸ਼ੇਡ ਜਿਹੜੀ ਉਹ ਵਿੱਚੋਂ ਦੀ ਲੰਘ ਕੇ ਸਭ ਕੁਛ ਦਿਸੇ, ਇਨਸਾਨ ਨੂੰ ਇਹ ਹੋਵੇ ਵੀ ਰੱਬ ਹਰ ਥਾਂ 'ਤੇ ਹੈਗਾ ਹੈ, ਜੋ ਵੀ ਸੰਸਾਰ ਵਿੱਚ ਮੈਨੂੰ ਦਿਸ ਰਿਹਾ ਹੈ ਇਹਦੇ ਵਿੱਚ ਪਰਮਾਤਮਾ ਬੈਠਾ ਹੈ। ਮਹਾਰਾਜ ਜੀ ਕਹਿੰਦੇ ਬਸ ਇਹਦਾ ਅਰਥ, ਮਹਾਰਾਜ ਜੀ ਕਹਿੰਦੇ ਵੀ ਪਰਮਾਤਮਾ ਨੂੰ ਚੇਤਾ ਰੱਖਣਾ ਵੀ ਹਰ ਥਾਂ 'ਤੇ ਮੌਜੂਦ ਹੈ। ਪਾਤਸ਼ਾਹ ਜੀ ਕਹਿੰਦੇ ਇਵੇਂ ਯੋਗ ਪਾਇਆ ਜਾਂਦਾ ਹੈ। ਅਤੇ ਦੂਜਾ ਅਰਥ ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਸੁਰਮੇ ਦਾ ਨਾਮ ਹੁੰਦਾ, ਸੁਰਮਾ ਕਾਲੇ ਰੰਗ ਦਾ ਹੁੰਦਾ ਸੀ ਪਹਿਲੀਆਂ 'ਚ, ਤੋ ਕਾਲੇ ਦਾ ਅਰਥ ਹੁੰਦਾ ਹੈ ਰਾਤ ਜਿਹੜੀ ਉਹ ਕਾਲੀ ਹੁੰਦੀ ਹੈ, ਤੋ ਉਹਦਾ ਅਰਥ ਹੁੰਦਾ ਹਨੇਰਾ, ਅਤੇ ਹਨੇਰੇ ਦਾ ਅੱਗੇ ਅਰਥ ਹੁੰਦਾ ਅਗਿਆਨ। ਅਗਿਆਨ ਅਗਿਆਨ ਵਿੱਚ ਇਹ ਜੀਵ ਜਿਹੜਾ ਇਹ ਤੁਰਿਆ ਫਿਰਦਾ ਹੈ ਅਤੇ ਇਸ ਸੰਸਾਰ ਰੂਪ ਹਨੇਰੇ ਵਿੱਚ ਚੱਲਦਿਆਂ ਚੱਲਦਿਆਂ ਨਿਰੰਜਨ ਰਹੀ ਹੈ, ਨਿਰਅੰਜਨ ਹੋ ਕੇ ਰਹਿਣਾ ਕਿ ਇਹ ਹਨੇਰਾ ਰੂਪ ਕਾਲਖ ਲੱਗ ਨਾ ਜਾਏ। ਅੰਜਨ ਮਾਹੇ ਨਿਰਅੰਜਨ, ਨਿਰਅੰਜਨ ਹੋ ਕੇ ਰਹੀਏ। ਅੰਜਨ ਦਾ ਅਰਥ ਕਾਲਾ, ਕਾਲਖ, ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਨਿਰਲੇਪ ਹੋ ਕੇ ਰਹਿਣਾ, ਇਹਦਾ ਅਰਥ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਸੁਰਮਾ, ਸੁਰਮੇ ਦਾ ਰੰਗ ਕਾਲਾ, ਕਾਲੇ ਦਾ ਅਰਥ ਹਨੇਰਾ, ਹਨੇਰੇ ਦਾ ਅਰਥ ਅਗਿਆਨ, ਅਗਿਆਨ ਦਾ ਅਰਥ ਮਾਇਆ। ਮਾਇਆ ਦੇ ਵਿੱਚ ਤੁਰੇ ਫਿਰਨਾ, ਮਾਇਆ ਵਰਤਣੀ, ਮਾਇਆ ਕਮਾਉਣੀ, ਮਾਇਆ ਖਰਚਣੀ, ਪਰ ਮਨ ਇੱਦਾਂ ਦਾ ਹੋਣਾ ਕਿ ਨਿਰਅੰਜਨ ਹੋ ਕੇ ਰਹਿਣਾ ਕਿ ਮਾਇਆ ਜਿਹੜੀ ਉਹ ਧਰਮ ਤੋਂ ਨਾ ਡੇਗ ਸਕੇ, ਮਾਇਆ ਜੋ ਹੈ ਉਹ ਗੁਰੂ ਤੋਂ ਬੇਮੁੱਖ ਨਾ ਕਰ ਸਕੇ। ਇਹਦਾ ਅਰਥ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ। ਮਹਾਰਾਜ ਜੀ ਕਹਿੰਦੇ ਇੱਦਾਂ ਯੋਗ ਪ੍ਰਾਪਤ ਹੋ ਜਾਏਗਾ, ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਜੁੜਿਆ ਜਾ ਸਕਦਾ ਹੈ ਪਰਮੇਸ਼ੁਰ ਦੇ ਨਾਲ। ਅੰਜਨ ਮਾਹੇ ਨਿਰੰਜਨ ਰਹੀ ਹੈ ਯੋਗ ਯੁਗਤ ਤਾਂ ਪਾਈ ਹੈ। ਫਿਰ ਉੱਥੇ ਬਚਨ ਆਉਂਦੇ ਨੇ ਗੱਲੀ ਯੋਗ ਨਾ ਹੋਈ। ਮਹਾਰਾਜ ਜੀ ਕਹਿੰਦੇ ਉਂਝ ਗੱਲਾਂ ਬਾਤਾਂ ਜਗਤ ਦੇ ਉੱਤੇ ਇਨਸਾਨ ਕਰਨ ਲੱਗ ਜਾਂਦਾ ਬਹੁਤ ਸਾਰੀਆਂ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਗੱਲਾਂ ਗੁੱਲਾਂ ਦੇ ਨਾਲ ਰੱਬ ਨਾਲ ਜੁੜਿਆ ਨਹੀਂ ਜਾਂਦਾ, ਉਹ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਹੁੰਦੀਆਂ ਉਹਨਾਂ ਨੂੰ ਅਮਲੀ ਰੂਪ ਵਿੱਚ ਜ਼ਿੰਦਗੀ ਵਿੱਚ ਧਾਰਨ ਕੀਤਾ ਹੋਵੇ। ਕੱਲਾ ਮੁੱਖ ਤੋਂ ਗੱਲਾਂ ਕਰਨ ਦੇ ਨਾਲ ਵੀ ਮਹਾਰਾਜ ਜੀ ਕਹਿੰਦੇ ਯੋਗ ਨਹੀਂ ਕਮਾਇਆ ਜਾਂਦਾ। ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮ ਸਰ ਜਾਣਾ, ਯੋਗੀ ਕਹੀਐ ਸੋਈ। ਮਹਾਰਾਜ ਜੀ ਕਹਿੰਦੇ ਦ੍ਰਿਸ਼ਟੀ ਇੱਦਾਂ ਦੀ ਹੋਵੇ, ਏਕ ਦ੍ਰਿਸ਼ਟ ਕਰ ਸਮ ਸਰ, ਸਮ ਸਰ ਦਾ ਅਰਥ ਹੈ ਬਰਾਬਰ ਸਾਰਿਆਂ ਨੂੰ ਜਾਣਨਾ। ਜਦੋਂ ਇਨਸਾਨ ਕੁਝ ਇਨਸਾਨਾਂ ਨੂੰ ਆਪਣੇ ਮਿੱਤਰ ਅਤੇ ਕੁਝ ਇਨਸਾਨਾਂ ਨੂੰ ਆਪਣੇ ਦੁਸ਼ਮਣ ਸਮਝਦਾ ਹੈ, ਮਹਾਰਾਜ ਜੀ ਕਹਿੰਦੇ ਉਦੋਂ ਬਿਰਤੀ ਅਜੇ ਰੱਬ ਨੂੰ ਮਿਲਣ ਵਾਲੀ ਨਹੀਂ ਹੋਈ ਹੁੰਦੀ। ਦੁਸ਼ਮਣ ਸਿਰਫ ਉਹਨੂੰ ਸਮਝਣਾ ਜਿਹੜਾ ਸਾਡੇ ਗੁਰੂ ਦਾ ਦੁਸ਼ਮਣ ਹੈ, ਦੁਸ਼ਮਣ ਉਹਨੂੰ ਸਮਝਣਾ ਹੈ ਜਿਹੜਾ ਰੱਬ ਦਾ ਦੁਸ਼ਮਣ ਬਣਿਆ ਪਿਆ ਹੈ। ਅਤੇ ਆਪਣੇ ਵਿਅਕਤੀਗਤ ਰੂਪ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸਭਨਾਂ ਨੂੰ ਬਰਾਬਰ ਦੇ ਜਦੋਂ ਸਮਝ ਕੇ ਇਨਸਾਨ ਚੱਲਣਾ ਸ਼ੁਰੂ ਕਰ ਦਿੰਦਾ ਹੈ, ਮਹਾਰਾਜ ਜੀ ਕਹਿੰਦੇ ਏਕ ਦ੍ਰਿਸ਼ਟ ਕਰ ਸਮ ਸਰ ਜਾਣਾ, ਯੋਗੀ ਕਹੀ ਹੈ ਸੋਈ। ਮਹਾਰਾਜ ਜੀ ਕਹਿੰਦੇ ਉਹਨੂੰ ਯੋਗੀ ਆਖਿਆ ਜਾ ਸਕਦਾ ਹੈ ਜਿਸ ਦੀ ਸਮ ਦ੍ਰਿਸ਼ਟੀ ਹੋ ਗਈ ਹੈ, ਜਿਸ ਦੀ ਨਜ਼ਰ ਬਰਾਬਰ ਹੋ ਗਈ ਹੈ। ਫਿਰ ਪਾਤਸ਼ਾਹ ਕਹਿੰਦੇ ਯੋਗ ਨਾ ਬਾਹਰ ਮੜੀ ਮਸਾਣੀ, ਯੋਗ ਨਾ ਤਾੜੀ ਲਾਈਐ, ਯੋਗ ਨਾ ਦੇਸ ਦਸੰਤਰ ਭਵਿਆ, ਯੋਗ ਨਾ ਤੀਰਥ ਨਹਾਈਐ। ਮਹਾਰਾਜ ਜੀ ਕਹਿੰਦੇ ਮੜੀਆਂ ਮਸਾਣਾਂ ਵਿੱਚ ਜਾ ਕੇ ਬੈਠਣਾ, ਇਸੇ ਪ੍ਰਕਾਰ ਮਹਾਰਾਜ ਜੀ ਕਹਿੰਦੇ ਆ ਉੱਥੇ ਜਾ ਕੇ ਤਾੜੀ ਲਾਉਣੀ, ਉੱਥੇ ਬੈਠਣਾ। ਮਹਾਰਾਜ ਜੀ ਕਹਿੰਦੇ ਕਿਤੇ ਵੀ ਬੈਠਿਆ ਜਾ ਸਕਦਾ ਨਾਮ ਜਪਣ ਦੇ ਵਾਸਤੇ, ਬੰਦਿਸ਼ ਕੋਈ ਨਹੀਂ ਵੀ ਜੇ ਉੱਥੇ ਹੀ ਬੈਠਾਂਗੇ ਤਾਂ ਫਿਰ ਹੀ ਮਹਾਰਾਜ ਜੀ ਕਹਿੰਦੇ ਵੀ ਭਗਤੀ ਹੈ, ਨਹੀਂ ਬੈਠਿਆ ਕਿਤੇ ਵੀ ਜਾ ਸਕਦਾ, ਇਕਾਂਤ ਹੋਣਾ ਚਾਹੀਦਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਯੋਗ ਨਾ ਦੇਸ ਦਸੰਤਰ ਭਵਿਆ, ਯੋਗ ਸਾਧਨਾ ਕਰਦਿਆਂ ਕਰਦਿਆਂ ਦੇਸਾਂ ਦਸੰਤਰਾਂ ਦੇ ਵਿੱਚ ਇਨਸਾਨ ਹੱਥ ਵਿੱਚ ਡੰਡਾ ਪਕੜ ਕੇ ਤੁਰਿਆ ਫਿਰੇ, ਮਹਾਰਾਜ ਜੀ ਕਹਿੰਦੇ ਇਹ ਵੀ ਕੋਈ ਤਰੀਕਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ੁਰ ਨਾਲ ਜੁੜਨ ਦਾ ਜ਼ਰੂਰੀ ਨਹੀਂ। ਯੋਗ ਨਾ ਦੇਸ ਦਸੰਤਰ ਭਵਿਆ, ਯੋਗ ਨਾ ਤੀਰਥ ਨਹਾਈਐ, ਤੁਰਦਿਆਂ ਚੱਲਦਿਆਂ ਦੇਸ਼ਾਂ ਦਸ਼ੰਤਰਾਂ ਵਿੱਚ ਤੀਰਥਾਂ 'ਤੇ ਨਹਾਉਂਦੇ ਫਿਰਨਾ, ਮਹਾਰਾਜ ਜੀ ਕਹਿੰਦੇ ਇਹ ਵੀ ਕੋਈ ਤਰੀਕਾ ਨਹੀਂ। ਯੋਗ ਨਾ ਦੇਸ ਦਸੰਤਰ ਭਵਿਆ, ਯੋਗ ਨਾ ਤੀਰਥ ਨਹਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਯੁਗਤ ਇਵ ਪਾਈਐ। ਮਹਾਰਾਜ ਪਾਤਸ਼ਾਹ ਜੀ ਅੱਗੇ ਫਰਮਾਨ ਕਰਦੇ ਨੇ ਨਾਨਕ ਜੀਵਤਿਆਂ ਮਰ ਰਹੀਐ, ਐਸਾ ਯੋਗ ਕਮਾਈਐ, ਵਾਜੇ ਵਾਜੋਂ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਯੁਗ ਤਉ ਪਾਈਐ। ਮਹਾਰਾਜ ਜੀ ਕਹਿੰਦੇ ਆ ਜਿਉਂਦਿਆਂ ਹੋਇਆਂ ਮਰੇ ਹੋਣ ਤੋਂ ਕੀ ਭਾਵ ਹੁੰਦਾ, ਹਉਮੈ ਨੂੰ ਮਾਰਿਆ ਹੋਣਾ, ਮਨ ਦੇ ਅੰਦਰੋਂ ਆਪਣਾ ਹੰਕਾਰ ਜਿਹੜਾ ਉਹਨੂੰ ਖਤਮ ਕੀਤਾ ਹੋਣਾ। ਮਹਾਰਾਜ ਜੀ ਕਹਿੰਦੇ ਹਉਮੈ ਖਤਮ ਕੀਤੀ ਹੋਣੀ, ਜੇ ਵਿਅਕਤੀਗਤ ਰੂਪ ਦੇ ਅੰਦਰ ਕੋਈ ਜਿਹੜਾ ਹੈ ਉਹ ਕੋਈ ਬੋਲ ਬੋਲ ਕੇ ਅਤੇ ਕਿਸੇ ਦੀ ਇਨਸਲਟ ਕਰ ਜਾਂਦਾ ਅਤੇ ਚੁੱਪ ਕੀਤੇ ਰਹਿਣਾ, ਇਹ ਹੈ ਨਾਨਕ ਜੀਵਤਿਆਂ ਮਰ ਰਹੀ ਹੈ। ਪਰ ਸਿੱਖ ਜੋ ਹੈ, ਜਿਸ ਗੁਰੂ ਦਾ ਸਿੱਖ ਹੈ, ਜੇ ਗੁਰੂ ਦੀ ਕੋਈ ਬੇਇੱਜ਼ਤੀ ਕਰ ਗਿਆ, ਗੁਰੂ ਦੀ ਬੇਅਦਬੀ ਕਰ ਗਿਆ ਅਤੇ ਫਿਰ ਸਿੱਖ ਫਿਰ ਚੁੱਪ ਰਹਿ ਗਿਆ ਅਤੇ ਫਿਰ ਵੀ ਉਹ ਮਰਿਆ ਹੋਇਆ ਹੈ, ਫਿਰ ਉਹਦਾ ਕੋਈ ਜੀਵਨ ਨਹੀਂ ਹੈਗਾ। ਇਸ ਲਈ ਆਪਣੀ ਜੋ ਹੈ ਆਨ ਸ਼ਾਨ ਵਿੱਚ ਜੇ ਕਿਤੇ ਕੋਈ ਫਰਕ ਪਾ ਗਿਆ ਹੈ ਇਨਸਾਨ, ਤਾਂ ਉਦੋਂ ਇਨਸਾਨ ਜੇ ਚੁੱਪ ਰਹਿ ਗਿਆ ਤਾਂ ਪਾਤਸ਼ਾਹ ਜੀ ਕਹਿੰਦੇ ਇਹ ਹੈ ਨਾਨਕ ਜੀਵਤਿਆਂ ਮਰ ਰਹੀ ਹੈ, ਚੁੱਪ ਕੀਤੇ ਰਹਿਣਾ, ਖਿਮਾ ਕਰ ਦੇਣਾ, ਖਿਮਾ ਕਰ ਦੇਣਾ। ਖਿਮਾ ਬਹੁਤ ਵੱਡਾ ਧਰਮ ਦੇ ਅੰਦਰ ਗੁਣ ਹੈ। ਖਿਮਾ ਵਿਹੂਣੇ ਖੱਪ ਗਏ ਖੂਹਣ ਲੱਖ ਅਸੰਖ, ਜਿਨ੍ਹਾਂ ਨੇ ਖਿਮਾ ਨਹੀਂ ਮਨ ਵਿੱਚ ਰੱਖੀ ਪਾਤਸ਼ਾਹ ਕਹਿੰਦੇ ਉਹ ਵੀ ਬੰਦੇ ਖੱਪ ਗਏ ਨੇ, ਉਹ ਵੀ ਬੜਾ ਬੜਾ ਨੁਕਸਾਨ ਕਰਵਾ ਗਏ ਨੇ ਆਪਣਾ। ਖੂਹਣ ਲੱਖ ਅਸੰਖ, ਲੱਖਾਂ ਹੀ ਅਸੰਖਾਂ ਹੀ ਖੂਹਣੀਆਂ ਭਰੀਆਂ ਪਈਆਂ, ਜਿਨ੍ਹਾਂ ਨੇ ਖਿਮਾ ਕਰ ਦੇਣ ਦਾ ਮਨ ਅੰਦਰ ਗੁਣ ਧਾਰਨ ਨਾ ਕੀਤਾ। ਪਰ ਮਹਾਰਾਜ ਜੀ ਕਹਿੰਦੇ ਦੂਸਰਾ ਪੱਖ ਇਹ ਹੁੰਦਾ ਹੈ ਭਈ ਜਿਹੜਾ ਗੁਰੂ ਦਾ ਦੁਸ਼ਮਣ ਹੋਵੇ ਉਹਨੂੰ ਜ਼ਰੂਰ ਉੱਤਰ ਦੇਣਾ ਜਿਤਨੀ ਕੁ ਉਹਦੀ ਵਧੀਕੀ ਹੋਵੇ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਗੁਰੂ ਦੀ ਨਿੰਦਿਆ ਵੀ ਕੋਈ ਕਰਦਾ ਤਾਂ ਸਿੱਖ ਜਿਹੜਾ ਉਹ ਕੰਨ ਵਿੱਚ ਨਾ ਸੁਣੇ। ਅਤੇ ਇਸ ਲਈ ਪਾਤਸ਼ਾਹ ਜੀ ਕਹਿੰਦੇ ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਯੋਗ ਕਮਾਈਐ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਜਦੋਂ ਯੋਗ ਕਮਾਵੇਗਾ ਨਾ ਕੋਈ, ਵਾਜੇ ਵੱਜ ਹੋ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ। ਮਹਾਰਾਜ ਜੀ ਕਹਿੰਦੇ ਯੋਗੀ ਲੋਕ ਤੇ ਹਰਨ ਦਾ ਸਿੰਘ ਕੋਲ ਰੱਖ ਕੇ ਉਹਦੇ ਵਿੱਚ ਛੇਕ ਕੱਢ ਕੇ ਕਿਸੇ ਖਾਸ ਤਰੀਕੇ ਨਾਲ, ਉਹਦਾ ਨਾਮ ਹੁੰਦਾ ਸਿੰਘੀ ਵਜਾਉਣੀ, ਉਹ ਮੂੰਹ ਦੀ ਫੂਕ ਦੇ ਕੇ ਵਜਾਉਂਦੇ ਹੈ ਅਤੇ ਉਹ ਸੋਚਦੇ ਇਹਦੇ ਨਾਲ ਰਸ ਆਉਂਦਾ ਮਜ਼ਾ ਆਉਂਦਾ। ਪਾਤਸ਼ਾਹ ਜੀ ਕਹਿੰਦੇ ਵਾਜੇ ਵੱਜ ਹੋ ਸਿੰਘੀ ਵੱਜੈ, ਫੂਕ ਮਾਰਨ ਤੋਂ ਬਿਨਾਂ ਹੀ ਸਿੰਘੀ ਵੱਜਦੀ। ਮਹਾਰਾਜ ਜੀ ਕਹਿੰਦੇ ਉਹ ਤੇ ਇੱਕ ਸਿੰਘੀ ਵੱਜਣ ਦਾ ਜਿਹੜਾ ਹੈ ਉਹ ਆਨੰਦ ਆਉਂਦਾ ਹੈ। ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਦਾ ਅਸੀਂ ਯੋਗ ਦੱਸਿਆ, ਜੇ ਕੋਈ ਕਮਾ ਲਵੇ ਤਾਂ ਅੰਦਰ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ, ਅੰਦਰ ਵਾਜੇ ਵੱਜਣੇ, ਉਹ ਫੂਕ ਮਾਰਨ ਤੋਂ ਬਿਨਾਂ ਵਾਜੇ ਵੱਜਦੇ ਨੇ। ਵਾਜੇ ਵੱਜ ਹੋ ਬਿਨਾਂ ਆਵਾਜ਼ ਫੂਕ ਦੇਣ ਤੋਂ ਸਿੰਘੀ ਵੱਜੈ, ਇਸ ਤਰ੍ਹਾਂ ਦੀਆਂ ਸਿੰਘੀਆਂ ਅਤੇ ਵੰਨ ਸਵੰਨੇ ਵਾਜੇ ਜਿਹੜੇ ਨੇ ਉਹ ਅੰਦਰ ਵੱਜਦੇ, ਜਿਹਨੂੰ ਅਨਹੱਦ ਸ਼ਬਦ ਆਖਿਆ ਜਾਂਦਾ ਹੈ। ਅਨ ਹੱਦ, ਜਿਸ ਦੀ ਹੱਦ ਨਹੀਂ ਕੋਈ, ਜਿਸ ਦੇ ਆਨੰਦ ਦੀ ਕੋਈ ਹੱਦ ਨਹੀਂ, ਅਨਹੱਦ ਸ਼ਬਦ। ਮਹਾਰਾਜ ਜੀ ਕਹਿੰਦੇ ਫਿਰ ਉਹ ਅੰਦਰ ਸੁਣਾਈ ਦਿੰਦਾ ਹੈ, ਵੰਨ ਸਵੰਨੇ ਵਾਜੇ ਜਿਹੜੇ ਨੇ ਉਹ ਅੰਦਰ ਵੱਜਦੇ ਨੇ। ਪਾਤਸ਼ਾਹ ਜੀ ਕਹਿੰਦੇ ਤਉ ਨਿਰਭਉ ਪਦ ਪਾਈਐ, ਉਦੋਂ ਇੱਕ ਨਿਰਭਉ ਪਦਵੀ ਪ੍ਰਾਪਤ ਹੋ ਜਾਂਦੀ ਹੈ। ਡਰ ਬਿਲਕੁਲ ਨਹੀਂ ਲੱਗਦਾ ਇਨਸਾਨ ਨੂੰ, ਨਾ ਜਮਾਂ ਦਾ ਡਰ, ਨਾ ਇੱਥੇ ਦਾ ਕੋਈ ਡਰ, ਉਹ ਨਿਰਭਉ ਪਦਵੀ ਜਿਹੜੀ ਪ੍ਰਾਪਤ ਹੋ ਜਾਂਦੀ। ਮਹਾਰਾਜ ਪਾਤਸ਼ਾਹ ਕਹਿੰਦੇ ਅਸਾਂ ਨੇ ਸਿੱਖ ਪੰਥ ਦੇ ਅੰਦਰ ਹੇ ਯੋਗੀ ਲੋਕੋ ਇਸ ਤਰ੍ਹਾਂ ਦਾ ਯੋਗ ਕਮਾਉਣ ਦਾ ਹੁਕਮ ਦਿੱਤਾ ਹੈ। ਮਹਾਰਾਜ ਪਾਤਸ਼ਾਹ ਨੇ ਕਿਹਾ ਇਸ ਵਾਸਤੇ ਇਹ ਯੋਗ ਜੋ ਹੈ ਇਹ ਕਮਾਉਣਾ ਹੈ। ਤੋ ਯੋਗੀ ਲੋਕਾਂ ਨਾਲ ਮਿਲਦਿਆਂ ਜੁਲਦਿਆਂ ਹੋਇਆਂ ਮਹਾਰਾਜ ਪਾਤਸ਼ਾਹ ਨੇ ਹੋਰ ਵੀ ਬੇਅੰਤ ਸ਼ਬਦ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਬਖਸ਼ਿਸ਼ ਕੀਤੇ ਹੋਏ ਆ। ਪਾਤਸ਼ਾਹ ਨੇ ਕਿਹਾ ਮੁੰਦਾ ਸੰਤੋਖ, ਜਦੋਂ ਹੁਣ ਅਰਥ ਕਰਨਾ ਹੁੰਦਾ ਨਾ ਤਾਂ ਉਦੋਂ ਬਿੰਦੀ ਲੱਗੇ ਤਾਂ ਫਿਰ ਹੀ ਸਪਸ਼ਟ ਹੁੰਦਾ ਹੈ। ਜਪਜੀ ਸਾਹਿਬ ਆਪਾਂ ਪੜ੍ਹਦੇ ਮੁੰਦਾ ਸੰਤੋਖ, ਮੁੰਦਾ ਦਾ ਅਰਥ ਵੀ ਮੁੰਦਰਾਂ ਹੀ ਹੈ, ਮੁੰਦਰਾਂ ਅਤੇ ਬਹੁ ਵਚਨ ਹੈ ਕਿਉਂਕਿ ਮੁੰਦਰਾਂ ਦੋ ਹੀ ਹੁੰਦੀਆਂ ਕੰਨ 'ਚ ਪਾਉਣ ਲਈ ਦੋਵੇਂ ਪਾਸੇ, ਮੁੰਦਾਂ ਬਿੰਦੀ ਲਾ ਕੇ ਸਪਸ਼ਟ ਹੋਏਗਾ ਮੁੰਦਾਂ। ਮਹਾਰਾਜ ਨੇ ਕਿਹਾ ਜਿਹੜੀਆਂ ਮੁੰਦਰਾਂ ਪਾਉਣ ਦਾ ਸ਼ੌਕ ਹੈ ਨਾ ਯੋਗੀ ਲੋਕੋ, ਉਹਦੀ ਜਗ੍ਹਾ 'ਤੇ ਮਨ 'ਚ ਸੰਤੋਖ ਧਾਰਨ ਕਰ ਲਓ, ਸੰਤੋਖ, ਮੁੰਦਾਂ ਸੰਤੋਖ। ਸਰਮ ਪੱਤ ਝੋਲੀ, ਜਿਹੜੀ ਗਲੇ ਦੇ ਵਿੱਚ ਭਿੱਖਿਆ ਮੰਗਣ ਵਾਸਤੇ ਝੋਲੀ ਪਾਉਂਦੇ ਜੇ ਝੋਲੀ, ਮਹਾਰਾਜ ਨੇ ਕਿਹਾ ਉਹ ਸ਼ਰਮ ਹੋਵੇ ਮਨ ਦੇ ਅੰਦਰ, ਇਹ ਬਹੁਤ ਵੱਡਾ ਪਾਤਸ਼ਾਹ ਨੇ ਕਿਹਾ ਇੱਕ ਗੁਣ ਹੈ, ਇਹ ਹੋਣਾ ਚਾਹੀਦਾ ਹੈ ਸ਼ਰਮ। ਜੇ ਆਪਣੇ ਅੰਦਰ ਸ਼ਰਮ ਹੋਵੇਗੀ, ਕਿਸੇ ਦੀ ਇੱਜ਼ਤ ਸਾਨੂੰ ਕੀਮਤੀ ਨਜ਼ਰ ਆਉਂਦੀ ਹੋਏਗੀ, ਤਾਂ ਪਾਤਸ਼ਾਹ ਕਹਿੰਦੇ ਆਪਣੀ ਆਪਣੇ ਆਪ ਹੀ ਇੱਜ਼ਤ ਬਣਦੀ ਜਾਂਦੀ ਹੈ। ਕਿਉਂਕਿ ਜਗਤ ਦੇ ਉੱਤੇ ਜੋ ਕੁਛ ਕੋਈ ਕਿਸੇ ਨੂੰ ਦਾਨ ਕਰਦਾ ਹੈ ਉਹ ਕੁਛ ਹੀ ਜਿਹੜਾ ਜਗਤ ਦੇ ਉੱਪਰ ਮਿਲਦਾ ਹੈ। ਅਗਰ ਕਿਸੇ ਦੇ ਪਰਦੇ ਕਿਸੇ ਨੂੰ ਫੋਲਣ ਦਾ ਬਹੁਤਾ ਸ਼ੌਕ ਹੋਵੇ ਨਾ ਤਾਂ ਆਪਣੇ ਜੀਵਨ ਦੀਆਂ ਖੁਟਿਆਈਆਂ ਆਪਣੇ ਆਪ ਹੀ ਲੋਕਾਂ ਦੇ ਵਿੱਚ ਪ੍ਰਸਿੱਧ ਹੋ ਜਾਂਦੀਆਂ। ਜਿਹਨੇ ਦੂਜਿਆਂ ਦੇ ਪਰਦੇ ਢੱਕਣ ਦਾ ਸੁਭਾਅ ਬਣਾਇਆ ਹੋਵੇ, ਕਿਸੇ ਦੀ ਸੁਣੀ ਗੱਲ ਤਾਂ ਉੱਥੇ ਦੀ ਉੱਥੇ ਹੀ ਛੱਡ ਦਿੱਤੀ, ਜੇ ਕਿਤੇ ਜੀਵਨ ਵਿੱਚ ਆਪਣੇ 'ਚ ਕੋਈ ਢਿੱਲ ਆਈ ਤਾਂ ਰੱਬ ਕਿਰਪਾ ਕਰਕੇ ਤਾਂ ਉਹ ਵੀ ਪਰਦੇ ਪਾਈ ਰੱਖਦਾ ਹੈ। ਨਿਰਗੁਣ ਰਾਖ ਲਈਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਈਆ ਮੋਹੇ ਪਾਪੀ ਪਰਦਾ। ਜੀਵਨ ਦੀਆਂ ਢਲਿਆਈਆਂ ਸਾਧ ਸੰਗਤ ਜੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕਰੈਕਟਰ ਨਾਲ ਹੀ ਸੰਬੰਧਿਤ ਹੁੰਦੀਆਂ ਨੇ। ਜੀਵਨ ਦੀਆਂ ਢਲਿਆਈਆਂ ਨਿੱਕੇ ਨਿੱਕੇ ਬਹਿਣ ਖਲੋਣ ਚੱਲਣ ਫਿਰਨ ਜੀਵਨ ਦੇ ਵਿਵਹਾਰ ਦੇ ਅੰਦਰ ਕਈ ਹੁੰਦੀਆਂ ਨਿੱਕੀਆਂ ਨਿੱਕੀਆਂ। ਤੋ ਇਸ ਵਾਸਤੇ ਜਿੱਦਾਂ ਦਾ ਮਨੁੱਖ ਜੀਵਨ ਦੇ ਵਿੱਚ ਵਿਚਰਦਿਆਂ ਲੋਕਾਂ ਨੂੰ ਕੁਝ ਵੰਡਦਾ ਹੈ ਉਹ ਕੁਛ ਹੀ ਜਿਹੜਾ ਹੈ ਉਹ ਇਨਸਾਨ ਨੂੰ ਫਿਰ ਆਪ ਪ੍ਰਾਪਤ ਹੋਈ ਜਾਂਦਾ, ਇੱਥੇ ਵੀ ਹੋਈ ਜਾਂਦਾ, ਅਗਾਂਹ ਵੀ ਹੋਈ ਜਾਂਦਾ ਹੈ। ਤੋ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਸ ਵਾਸਤੇ ਸ਼ਰਮ ਪੱਤ ਝੋਲੀ, ਸ਼ਰਮ ਮਨ ਵਿੱਚ ਰੱਖਣੀ। ਪੱਤ, ਮਹਾਰਾਜ ਜੀ ਕਹਿੰਦੇ ਇਹਦੇ ਨਾਲ ਪੱਤ ਬਣ ਜਾਏਗੀ, ਇਹੀ ਜਿਹੜੀ ਹੈ ਇਹ ਗਲ ਵਿੱਚ ਪਾਉਣ ਵਾਲੀ ਝੋਲੀ ਹੈ। ਧਿਆਨ ਕੀ ਕਰੇ ਵਿਭੂਤ, ਧਿਆਨ ਜਿਹੜਾ ਹੈ ਮਹਾਰਾਜ ਕਹਿੰਦੇ ਸ਼ਬਦ ਦੇ ਵਿੱਚ ਲਾਉਣਾ ਹੈ, ਇਹੋ ਸਮਝ ਲਓ ਕਿ ਵਿਭੂਤੀ ਮਲਣੀ ਹੈ। ਖਿੰਥਾ ਕਾਲ ਕੁਆਰੀ ਕਾਇਆ, ਖਿੰਥਾ ਜਿਹੜੀ ਵੱਖ ਵੱਖ ਟਾਕੀਆਂ ਦੀ ਬਣਾ ਕੇ ਗਲ ਦੇ ਵਿੱਚ ਖਫਣੀ ਯੋਗੀ ਲੋਕ ਪਾਉਂਦੇ ਨੇ, ਮਹਾਰਾਜ ਜੀ ਕਹਿੰਦੇ ਕਾਲ ਕੁਆਰੀ ਕਾਇਆ, ਇਹ ਕਾਲ ਜਿਹੜਾ ਨਾ ਕਾਲ ਮੌਤ ਇਹਨੇ ਆ ਜਾਣਾ ਹੈ, ਅਤੇ ਇਹ ਜਿਹੜੀ ਕਾਇਆ ਹੈ ਇਹ ਤਦ ਤੱਕ ਕੁਆਰੀ ਹੈ, ਅਤੇ ਜਦੋਂ ਕਾਲ ਰੂਪ ਆ ਗਿਆ ਅਤੇ ਕਾਲ ਨੇ ਇਸ ਨੂੰ ਜਿਹੜਾ ਵਰ ਕੇ ਲੈ ਜਾਣਾ ਭਾਵ, ਅਤੇ ਇਸ ਗੱਲ ਦਾ ਮਨ ਵਿੱਚ ਡਰ ਰੱਖਣਾ, ਚੇਤਾ ਰੱਖਣਾ ਵੀ ਕੀ ਪਤਾ ਕਦੋਂ ਕਾਲ ਨੇ ਆ ਜਾਣਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜਾ ਮੌਤ ਨੂੰ ਚੇਤੇ ਰੱਖਦਾ ਉਹਦਾ ਹੀ ਨਾਮ ਸੰਤ ਹੁੰਦਾ ਹੈ। ਮੌਤ ਨੂੰ ਚੇਤੇ ਰੱਖਣ ਵਾਲਾ ਹੀ ਜਿਹੜਾ ਉਹ ਰੱਬ ਦੇ ਨਾਲ ਮੰਨ ਲਓ ਜੁੜਿਆ ਹੁੰਦਾ ਹੈ। ਜਿਹਨੇ ਮੌਤ ਨੂੰ ਬਿਲਕੁਲ ਭੁਲਾਇਆ ਹੁੰਦਾ ਉਨਾ ਹੀ ਉਹ ਇਨਸਾਨ ਬਿਲਕੁਲ ਰੱਬ ਤੋਂ ਦੂਰ ਹੁੰਦਾ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੈ ਇਸ ਪ੍ਰਕਾਰ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਮਹਾਰਾਜ ਜੀ ਕਹਿੰਦੇ ਹੈ ਜੁਗਤੀ, ਗੁਰੂ ਨਾਨਕ ਸਾਹਿਬ ਜੀ ਦੀ ਦੱਸੀ ਹੋਈ ਜੁਗਤੀ। ਮਹਾਰਾਜ ਜੀ ਕਹਿੰਦੇ ਜੋਗੀ ਲੋਕੋ ਜਿਹੜਾ ਡੰਡਾ ਹੱਥ ਵਿੱਚ ਫੜਦੇ ਜੇ ਉਹ ਫੜਨ ਦੀ ਲੋੜ ਨਹੀਂ, ਗੁਰੂ ਨਾਨਕ ਸਾਹਿਬ ਦੀ ਜੁਗਤੀ ਕੋਲ ਹੋਵੇ ਨਾ ਉਹ ਮੰਨ ਲਓ ਕੋਲ ਡੰਡਾ ਹੀ ਹੈ, ਜਿੱਥੇ ਤੁਹਾਡਾ ਡੰਡਾ ਕੰਮ ਕਰਦਾ ਹੈ ਨਾ। ਮਹਾਰਾਜ ਜੀ ਕਹਿੰਦੇ ਗੁਰੂ ਦੀ ਜੁਗਤੀ ਜੇ ਕੋਲ ਹੋਵੇ ਤਾਂ ਉਹ ਡੰਡੇ ਨਾਲੋਂ ਵੀ ਵੱਧ ਰੱਖਿਆ ਕਰਦੀ ਹੈ, ਕੰਮ ਕਰਦੀ ਹੈ। ਜੁਗਤ ਡੰਡਾ ਪ੍ਰਤੀਤ, ਅਤੇ ਵਿਸ਼ਵਾਸ ਹੋਵੇ ਮਨ ਦੇ ਅੰਦਰ ਉਸ ਜੁਗਤੀ ਦੇ ਉੱਤੇ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਈ ਪੰਥ ਯੋਗੀਆਂ ਦੇ ਅੰਦਰ ਇੱਕ ਫਿਰਕਾ ਹੈ, ਉਹਦਾ ਨਾਮ ਹੈ ਆਈ ਆਈ ਪੰਥ। ਮਹਾਰਾਜ ਜੀ ਕਹਿੰਦੇ ਤੁਸੀਂ ਆਈ ਪੰਥ ਦੇ ਧਾਰਨੀ ਬਣਨਾ ਚਾਹੁੰਦੇ ਜੇ ਵਿਸ਼ੇਸ਼ ਰੂਪ ਦੇ ਵਿੱਚ। ਮਹਾਰਾਜ ਜੀ ਕਹਿੰਦੇ ਸਗਲ ਜਮਾਤੀ ਸਾਰੇ ਸੰਸਾਰ ਦੇ ਜੀਵਾਂ ਨੂੰ ਆਪਣੀ ਜਮਾਤ ਦੇ ਸਮਝਣਾ, ਕਿ ਏਕ ਪਿਤਾ ਏਕ ਸਕੇਹਮ ਬਾਰਕ ਤੂੰ ਮੇਰਾ ਗੁਰਹਾਈ। ਪਾਤਸ਼ਾਹ ਜੀ ਕਹਿੰਦੇ ਇਹ ਆਈ ਪੰਥ ਹੈ ਸਾਡਾ ਗੁਰਸਿੱਖਾਂ ਦਾ, ਕਿ ਸਾਰੇ ਸੰਸਾਰ ਦੇ ਜੇ ਕਿਸੇ 'ਤੇ ਬਿਪਤਾ ਬਣ ਗਈ, ਸਿੱਖਾਂ ਨੂੰ ਦਿੱਤੀ ਆਵਾਜ਼ ਅਤੇ ਸਿੱਖ ਮਦਦ 'ਤੇ ਪਹੁੰਚ ਗਏ। ਮਹਾਰਾਜ ਕਹਿੰਦੇ ਆਪਣੇ ਸਮਝਿਆ ਤਾਂ ਹੀ ਪਹੁੰਚਦੇ, ਇਸ ਵਾਸਤੇ ਸਾਰੇ ਸੰਸਾਰ ਨੂੰ ਆਪਣੀ ਜਮਾਤ ਦੇ ਸਮਝਣਾ। ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਪਾਤਸ਼ਾਹ ਨੇ ਕਿਹਾ ਆਈ ਪੰਥੀ ਸਗਲ ਜਮਾਤੀ। ਪਾਤਸ਼ਾਹ ਕਹਿੰਦੇ ਜੇ ਇੰਨੇ ਗੁਣਾਂ ਦਾ ਕੋਈ ਧਾਰਨੀ ਹੋ ਗਿਆ ਅਤੇ ਮਨ ਜੀਤਾ ਜਗ ਜੀਤ। ਮਹਾਰਾਜ ਜੀ ਕਹਿੰਦੇ ਮਨ ਜਿੱਤ ਲਿਆ ਅਤੇ ਸਮਝ ਲਓ ਸਾਰਾ ਜੱਗ ਹੀ ਜਿੱਤ ਲਿਆ, ਮੋਰਚੇ ਸਾਰੇ ਹੀ ਫਤਿਹ ਹੋ ਗਏ। ਜਿੱਡਾ ਵੱਡਾ ਕੰਮ ਕੋਈ ਕਰ ਹੀ ਨਹੀਂ ਸਕਦਾ, ਮਹਾਰਾਜ ਜੀ ਕਹਿੰਦੇ ਸਿੱਖ ਉੱਡਾ ਵੱਡਾ ਕੰਮ ਕਰ ਸਕਦਾ। ਮਨ ਜੀਤੈ ਜੱਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਆਦੇਸ਼ ਹੈ ਅਕਾਲ ਪੁਰਖ ਪਰਮੇਸ਼ਰ ਜੀ ਤੁਹਾਨੂੰ, ਆਦੇਸ਼ ਹੈ ਨਮਸਕਾਰ ਹੈ। ਜੁਗਾਂ ਜੁਗਾਂਤਰਾਂ ਤੋਂ ਆਦਿ ਕਾਲ ਤੋਂ ਹੇ ਵਾਹਿਗੁਰੂ ਪਾਤਸ਼ਾਹ ਜੀ, ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜੁਗਾਂ ਜੁਗਾਂਤਰਾਂ ਤੋਂ ਹੇ ਵਾਹਿਗੁਰੂ ਪਰਮੇਸ਼ੁਰ ਤੇਰੇ ਸੰਵਿਧਾਨ ਜਿਹੜੇ ਨੇ ਉਹ ਚੱਲਦੇ ਆ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਯੋਗ ਮਤ ਵਾਲਿਆਂ ਨੂੰ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਮਹਾਨ ਸਿੱਖਿਆਵਾਂ ਇਹ ਸਮੇਂ ਸਮੇਂ 'ਤੇ ਬਖਸ਼ਿਸ਼ ਕੀਤੀਆਂ, ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਇਤਨੀ ਵੱਡੀ ਕਿਰਪਾ ਕੀਤੀ, ਬਹੁਤ ਸਾਰੇ ਯੋਗੀਆਂ ਨੂੰ ਵੀ ਗੁਰਮਤਿ ਦੇ ਧਾਰਨੀ ਬਣਾਇਆ, ਸਿੱਖ ਪੰਥ ਨੂੰ ਗੁਰਮਤਿ ਸਿੱਖੀ ਦੇ ਦੁਆਰਾ ਪਰਮੇਸ਼ੁਰ ਨਾਲ ਜੁੜਨ ਦਾ ਰਾਹ ਦੱਸਿਆ, ਇਵੇਂ ਫਿਰ ਤੀਜੇ ਪਾਤਸ਼ਾਹ ਜੀ ਨੇ ਵੀ ਇਹ ਇੱਕ ਸਲੋਕ ਉਚਾਰਿਆ। ਹੋਰ ਵੀ ਸ਼ਬਦ ਸਤਿਗੁਰਾਂ ਨੇ ਉਚਾਰੇ ਕਿ ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕੈ ਉਪਦੇਸ਼। ਇਹ ਮਹਾਨ ਉਪਦੇਸ਼ ਸਤਿਗੁਰਾਂ ਦੇ ਚੱਲ ਰਹੇ ਸਲੋਕਾਂ ਦੇ ਵਿੱਚ, ਇਹ ਜੋ ਯੋਗ ਦੇ ਬਾਰੇ ਯੋਗ ਨਾਲ ਸੰਬੰਧਿਤ ਸਲੋਕ ਆਇਆ ਸੀ, ਉਸ ਦੀ ਵਿਚਾਰ ਆਪਾਂ ਸਾਧ ਸੰਗਤ ਜੀ ਉਹ ਵਿਚਾਰੀ ਹੈ। ਸਮਾਂ ਸੰਪੂਰਨ ਹੈ, ਸਭ ਸੰਗਤਾਂ ਦਾ ਧੰਨਵਾਦ। ਭੁੱਲਾਂ ਗਲਤੀਆਂ ਦੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਆਫੀਆਂ ਦੇਣੀਆਂ, ਅੱਗੇ ਲਈ ਸਮੱਤ ਬਖਸ਼ਣੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।